ਜਾਂ ਕਰਤਾ ਵੱਲ ਤਾਂ ਸਭ ਕੋ ਵੱਲ। ਜੇ ਕਰਤਾ ਜਿਸ ਪਾਸੇ ਕਰਤਾ ਪੁਰਖ ਵਾਹਿਗੁਰੂ ਖਲੋ ਜਾਂਦਾ ਹੈ, ਉਸ ਪਾਸੇ ਸਾਰੇ ਹੋਰ ਲੋਕ ਵੀ ਖਲੋ ਜਾਂਦੇ ਨੇ। ਸਭ ਦਰਸ਼ਨ ਦੇਖ ਕਰਹਿ ਸ਼ਾਬਾਸ਼, ਐਸੇ ਗੁਰਮੁਖਾਂ ਦੇ ਦਰਸ਼ਨ ਕਰ ਕਰਕੇ ਤੇ ਸਾਰੇ ਹੀ ਸ਼ਾਬਾਸ਼ ਕਰਦੇ ਨੇ, ਭਾਵ ਧੰਨਵਾਦ ਕਰਦੇ ਨੇ, ਸਤਿਗੁਰੂ ਦਾ ਸ਼ੁਕਰਾਨਾ ਕਰਦੇ ਹਨ।
ਸਾਹੋ ਪਾਤਸ਼ਾਹੋ ਸਭ ਹਰ ਕਾ ਕੀਆ, ਸਭ ਜਨ ਕੋ ਆਏ ਕਰਹੇ ਰਹਿ ਰਾਸ।
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਘਟਨਾ ਵੱਲ ਇਸ਼ਾਰਾ ਕਰਦੇ ਹਨ ਵੀ ਜਦੋਂ ਇਹ ਜਿਹੜਾ ਕੁੰਦੇ ਦਾ ਪੁੱਤਰ ਮਰਵਾਹਾ ਖੱਤਰੀ ਸੀ, ਪਹਿਲਾਂ ਲਾਹੌਰ ਫਰਿਆਦ ਕਰਨ ਵਾਸਤੇ ਗਿਆ। ਜਿਹੜਾ ਉੱਥੋਂ ਦਾ ਸੂਬਾ ਸੀ ਜਾਫਰ ਬੇਗ, ਉਹ ਕਹਿੰਦਾ ਮੈਂ ਕਦੀ ਗੋਇੰਦਵਾਲ ਸਾਹਿਬ ਆਵਾਂਗਾ, ਉੱਥੇ ਆ ਕੇ ਮੌਕਾ ਦੇਖ ਕੇ ਤੁਹਾਡਾ ਫੈਸਲਾ ਕਰਾਂਗਾ। ਅਤੇ ਜਦੋਂ ਉਹ ਗੋਇੰਦਵਾਲ ਸਾਹਿਬ ਵਿਖੇ ਆਇਆ ਔਰ ਉੱਥੇ ਹਜ਼ਾਰਾਂ ਗਰੀਬ ਗੁਰਬਿਆਂ ਨੂੰ ਲੰਗਰ ਦੇ ਵਿੱਚ ਲੰਗਰ ਪਾਣੀ ਛਕਦਿਆਂ ਵੇਖ ਕੇ, ਅਤੇ ਫਿਰ ਬੌਲੀ ਸਾਹਿਬ ਤੀਰਥ ਜੋ ਸਾਰਿਆਂ ਦੇ ਲਈ ਸਾਂਝਾ ਬਣਾਇਆ ਗਿਆ ਸੀ, ਉਹਨੂੰ ਵੇਖ ਕੇ ਬੜਾ ਪ੍ਰਸੰਨ ਹੋਇਆ। ਅਤੇ ਉਸਨੇ ਸਗਾਂ ਇਹ ਜਿਹੜੇ ਮਰਵਾਹੇ ਖੱਤਰੀ ਸਨ ਇਹਨਾਂ ਨੂੰ ਲਾਹਣਤਾਂ ਪਾਈਆਂ, ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਉਸਨੇ ਮੱਥਾ ਟੇਕਿਆ। ਕਹਿਣ ਲੱਗਾ ਸੱਚੇ ਪਾਤਸ਼ਾਹ, ਤੁਸੀਂ ਖੁੱਲ੍ਹ ਕੇ ਪਰਉਪਕਾਰ ਕਰੋ, ਅੱਗੇ ਲਈ ਕੋਈ ਵੀ ਤੁਹਾਡੀ ਗੱਲ ਜੇ ਕੋਈ ਕਰੇ ਤਾਂ ਉਹਦੀ ਅਸੀਂ ਬਿਲਕੁਲ ਸੁਣਵਾਈ ਨਹੀਂ ਕਰਾਂਗੇ। ਇਸ ਢੰਗ ਦੇ ਨਾਲ ਫਿਰ ਇਹ ਦੂਸਰੀ ਵਾਰ ਦਿੱਲੀ ਚਲੇ ਗਏ। ਇਹ ਗੋਂਦੇ ਦਾ ਪੁੱਤਰ ਮਰਵਾਹਾ ਖੱਤਰੀ ਇੱਕ ਨੌਕਰ ਨੂੰ ਲੈ ਕੇ ਦਿੱਲੀ ਚਲਾ ਗਿਆ ਗੁਰੂ ਮਹਾਰਾਜ ਦੇ ਖਿਲਾਫ਼ ਰਿਪੋਰਟ ਕਰਨ ਦੇ ਲਈ। ਉੱਥੇ ਵੀ ਕਿਸੇ ਨੇ ਮੂੰਹ ਨਹੀਂ ਲਾਇਆ ਅਤੇ ਬਾਦਸ਼ਾਹ ਨੇ ਆਖਿਆ ਕੋਈ ਨਹੀਂ, ਮੈਂ ਖੁਦ ਆਵਾਂਗਾ ਅਤੇ ਨਾਲੇ ਸਤਿਗੁਰੂ ਦੇ ਦਰਸ਼ਨ ਕਰਾਂਗਾ, ਨਾਲੇ ਵੇਖਾਂਗਾ ਉੱਥੇ ਕੀ ਹੋ ਰਿਹਾ ਹੈ। ਅਤੇ ਫਿਰ ਬਾਦਸ਼ਾਹ ਅਕਬਰ ਵੀ ਇੱਕ ਵਾਰ ਗੋਇੰਦਵਾਲ ਸਾਹਿਬ ਵਿਖੇ ਆਇਆ ਅਤੇ ਗੁਰੂ ਮਹਾਰਾਜ ਨੇ ਉੱਥੇ ਜੋ ਅਸੂਲ ਬਣਾਇਆ ਸੀ, ਪਹਿਲੇ ਪੰਗਤ ਪਾਛੇ ਸੰਗਤ, ਉਸ ਦੇ ਮੁਤਾਬਕ ਬਾਦਸ਼ਾਹ ਨੂੰ ਪਹਿਲਾਂ ਲੰਗਰ ਦੇ ਵਿੱਚ ਭੋਜਨ ਛਕਣਾ ਪਿਆ ਅਤੇ ਫਿਰ ਸਤਿਗੁਰੂ ਦੇ ਦੀਦਾਰ ਕੀਤੇ। ਅਤੇ ਗੁਰੂ ਦੀ ਸੰਗਤ ਪੰਗਤ ਦੀ ਮਰਯਾਦਾ ਵੇਖ ਕੇ ਬਾਦਸ਼ਾਹ ਵੀ ਪ੍ਰਭਾਵਿਤ ਹੋਇਆ। ਭਾਵੇਂ ਇਹਨਾਂ ਖੱਤਰੀਆਂ ਨੇ ਬਾਅਦ ਵਿੱਚ ਬਾਦਸ਼ਾਹ ਨੂੰ ਆਖਿਆ, ਦੇਖੋ ਬਾਦਸ਼ਾਹ, ਜਿਸ ਢੰਗ ਦੇ ਨਾਲ ਤੁਹਾਡਾ ਸਤਿਕਾਰ ਹੋਣਾ ਚਾਹੀਦਾ ਸੀ ਅਤੇ ਗੁਰੂ ਮਹਾਰਾਜ ਨੇ ਉਸ ਤਰ੍ਹਾਂ ਕੀਤਾ ਨਹੀਂ ਹੈ, ਤੁਹਾਨੂੰ ਆਮ ਲੋਕਾਂ ਦੇ ਨਾਲ ਹੀ ਬਿਠਾ ਕੇ ਲੰਗਰ ਛਕਾਇਆ ਅਤੇ ਆਮ ਹੀ ਲੋਕਾਂ ਦੇ ਨਾਲ ਸੰਗਤ ਵਿੱਚ ਬਿਠਾ ਕੇ ਤੁਹਾਨੂੰ ਸਤਿਗੁਰੂ ਦੇ ਦਰਸ਼ਨ ਕਰਵਾਏ ਗਏ, ਇਹ ਗੱਲਾਂ ਤੁਹਾਡੀ ਸ਼ਾਨ ਦੇ ਖਿਲਾਫ਼ ਹੋਈਆਂ ਨੇ, ਇਸ ਲਈ ਅਸੀਂ ਇਹਨਾਂ ਦੀ ਖਿਮਾ ਚਾਹੁੰਦੇ ਹਾਂ। ਭਾਵ ਇਹਨਾਂ ਨੇ ਬਾਦਸ਼ਾਹ ਨੂੰ ਭੜਕਾਉਣ ਦੇ ਵਾਸਤੇ ਇਹੋ ਜਿਹੀਆਂ ਵੀ ਚਾਲਾਂ ਚੱਲੀਆਂ, ਪਰ ਬਾਦਸ਼ਾਹ ਸਾਰੀ ਗੱਲ ਨੂੰ ਜਾਣ ਚੁੱਕਿਆ ਸੀ ਅਤੇ ਫਿਰ ਉਹਨੇ ਇਹਨਾਂ ਨੂੰ ਲਾਹਣਤਾਂ ਪਾਈਆਂ। ਕਹਿਣ ਲੱਗਾ, ਤੁਸੀਂ ਐਸਾ ਕਦੀ ਵੀ ਨਹੀਂ ਕਰੋਗੇ, ਨਾ ਤੁਹਾਡੀ ਸਰਕਾਰੇ ਦਰਬਾਰੇ ਸੁਣੀ ਜਾਵੇਗੀ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਅਤੇ ਮਹਾਨ ਪਰਉਪਕਾਰ ਕਰ ਰਹੇ ਨੇ ਅਤੇ ਤੁਸੀਂ ਉਹਨਾਂ ਦੇ ਕੋਲੋਂ ਮਾਇਆ ਭਾਲਦੇ ਹੋ, ਤੁਸੀਂ ਉਹਨਾਂ ਦੇ ਕੋਲੋਂ ਗੁਰੂ ਦੀ ਦਸਵੰਧ ਦੀ ਮਾਇਆ ਵਿੱਚੋਂ ਕਾਰ ਭੇਟਾ ਵਿੱਚੋਂ ਹਿੱਸਾ ਭਾਲਦੇ ਹੋ, ਤੁਹਾਨੂੰ ਸ਼ਰਮ ਨਾਲ ਮਰ ਜਾਣਾ ਚਾਹੀਦਾ ਹੈ। ਜਦੋਂ ਇਸ ਤਰ੍ਹਾਂ ਬਾਦਸ਼ਾਹ ਨੇ ਆਖਿਆ ਅਤੇ ਫਿਰ ਉਹਨਾਂ ਦੀ ਬੜੀ ਬੁਰੀ ਹਾਲਤ ਹੋਈ। ਇੱਥੇ ਗੁਰੂ ਰਾਮਦਾਸ ਮਹਾਰਾਜ ਇਸ਼ਾਰਾ ਕਰਦੇ ਨੇ, ਸ਼ਾਹੋ ਪਾਤਸ਼ਾਹੋ ਸਭ ਹਰ ਕਾ ਕੀ ਹੈ, ਵੀ ਜਿੰਨੇ ਸ਼ਾਹ ਨੇ, ਹਾਕਮ ਨੇ ਅਤੇ ਪਾਤਸ਼ਾਹ ਲੋਕ ਨੇ, ਸਾਰੇ ਵਾਹਿਗੁਰੂ ਦੇ ਪੈਦਾ ਕੀਤੇ ਹੋਏ ਨੇ। ਸਭ ਜਨ ਕੋ ਆਏ ਕਰਹਿ ਰਹਿ ਰਾਸ, ਵੀ ਜਿਹੜੇ ਵਾਹਿਗੁਰੂ ਦੇ ਜਨ ਦਾਸ ਗੁਰੂ ਅਮਰਦਾਸ ਮਹਾਰਾਜ ਨੇ, ਸਾਰੇ ਉਹਨਾਂ ਦੇ ਪਾਸ ਆ ਕੇ ਰਹਿ ਰਾਸ ਦਾ ਅਰਥ ਹੈ ਪੂਰੀ ਸਿੱਖੀ ਦੀ ਰਹਿਤ ਮਰਯਾਦਾ ਦੇ ਨਾਲ ਆ ਕੇ ਸਤਿਗੁਰੂ ਦੇ ਚਰਨਾਂ 'ਤੇ ਨਮਸਕਾਰ ਕਰਦੇ ਨੇ। ਰਹਿ ਰਸ ਦਾ ਅਰਥ ਇੱਥੇ ਨਮਸਕਾਰ ਕਰਨੀ, ਮੱਥਾ ਟੇਕਣਾ ਹੈ।
ਗੁਰਪੂਰੇ ਕੀ ਵੱਡੀ ਵਡਿਆਈ, ਹਰ ਵੱਡਾ ਸੇਵ ਅਤੁਲ ਸੁਖ ਪਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਪੂਰੇ ਗੁਰੂ ਦੀ ਵਡਿਆਈ ਬਹੁਤ ਵੱਡੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਵਡਿਆਈ ਬਹੁਤ ਵੱਡੀ ਹੈ। ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੇ, ਹਰ ਵੱਡਾ ਸੇਵ ਅਤੁਲ ਸੁਖ ਪਾਇਆ। ਬਈ ਸਤਿਗੁਰੂ ਨੇ ਉਹ ਵੱਡਾ ਜੋ ਅਕਾਲ ਪੁਰਖ ਹੈ, ਸਭ ਤੋਂ ਵੱਡਾ ਅਕਾਲ ਪੁਰਖ ਹੈ ਨਾ, ਵੱਡੇ ਕੀਆਂ ਵਡਿਆਈਆਂ ਕਿਸ ਕਹਿਣਾ ਕਹਿਣ ਨਾ ਜਾਏ, ਉਹਦੀ ਸੇਵਾ ਕਰਕੇ ਉਹਨਾਂ ਨੇ ਤੋਲਣ ਤੋਂ ਰਹਿਤ ਭਾਵ ਬਹੁਤ ਭਾਰੀ ਵੱਡਾ ਸੁੱਖ ਪ੍ਰਾਪਤ ਕੀਤਾ ਹੈ।
ਗੁਰਪੂਰੇ ਦਾਨ ਦਿਆ ਹਰ ਨਿਹਚਲ, ਨਿਤ ਬਖਸ਼ੇ ਚੜ੍ਹੈ ਸਵਾਇਆ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਪੂਰੇ ਗੁਰੂ ਨੂੰ ਐਸਾ ਇੱਕ ਅਚਲ ਦਾਨ ਦਿੱਤਾ ਹੈ ਜਿਹੜਾ ਕਦੀ ਡੋਲਣ ਵਾਲਾ ਨਹੀਂ ਹੈ, ਚਲਾਏਮਾਨ ਹੋਣ ਵਾਲਾ ਨਹੀਂ ਹੈ, ਕਦੀ ਨਾਸ ਹੋਣ ਵਾਲਾ ਨਹੀਂ ਹੈ। ਗੁਰ ਪੂਰਾ ਦਾਨ ਦੀਆ ਹਰ ਨਿਹਚਲ, ਅਥਵਾ ਦੂਜੇ ਤਰੀਕੇ ਨਾਲ ਇਉਂ ਵੀ ਅਰਥ ਕੀਤਾ ਹੈ ਵੀ ਪੂਰੇ ਗੁਰੂ ਨੇ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਰੂਪੀ ਅਚਲ ਖਜ਼ਾਨਾ ਦਾਨ ਕੀਤਾ ਹੈ, ਨਿਤ ਬਖਸ਼ੇ ਚੜ੍ਹਿਆ ਸਵਾਇਆ, ਜੋ ਸਤਿਗੁਰੂ ਦਾ ਬਖਸ਼ਿਆ ਹੋਇਆ ਦਿਨ ਦੂਣਾ ਰਾਤ ਸਵਾਇਆ ਚੜ੍ਹਦੀ ਕਲਾ ਦੇ ਵਿੱਚ ਹੀ ਜਾਂਦਾ ਹੈ।
ਕੋਈ ਨਿੰਦਕ ਵਡਿਆਈ ਦੇਖ ਨਾ ਸਕੈ, ਸੋ ਕਰਤਾ ਆਪ ਪਚਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੇ ਕੋਈ ਗੁਰੂ ਦਾ ਨਿੰਦਕ ਸਤਿਗੁਰੂ ਦੀ ਵਡਿਆਈ ਨੂੰ ਦੇਖ ਨਹੀਂ ਸਕਦਾ, ਸੋ ਕਰਤਾ ਆਪ ਪਚਾਇਆ, ਤੇ ਫਿਰ ਕਰਤਾ ਪੁਰਖ ਵਾਹਿਗੁਰੂ ਨੇ ਉਸਨੂੰ ਆਪ ਹੀ ਪਚਾਇਆ ਦਾ ਅਰਥ ਪਚਾ ਦਿੱਤਾ, ਸਾੜ ਦਿੱਤਾ, ਗਾਲ ਦਿੱਤਾ, ਤਬਾਹ ਕਰ ਦਿੱਤਾ। ਭਾਵ ਜੇ ਕੋਈ ਗੁਰੂ ਦਾ ਨਿੰਦਕ ਗੁਰੂ ਦੀ ਵਡਿਆਈ ਦੇਖ ਨਹੀਂ ਨਾ ਸਕਦਾ ਤੇ ਈਰਖਾ ਕਰਦਾ ਹੈ, ਤੇ ਫਿਰ ਕਰਤਾ ਪੁਰਖ ਵਾਹਿਗੁਰੂ ਆਪ ਉਸਨੂੰ ਸਜ਼ਾ ਦਿੰਦਾ ਹੈ।
ਜਨ ਨਾਨਕ ਗੁਣ ਬੋਲੇ ਕਰਤੇ ਕੇ, ਭਗਤਾਂ ਨੂੰ ਸਦਾ ਰੱਖਦਾ ਆਇਆ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਅਸੀਂ ਤਾਂ ਉਸ ਕਰਤਾ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਉਚਾਰਨ ਕਰਦੇ ਹਾਂ, ਜੋ ਆਪਣੇ ਭਗਤਾਂ ਦੀ ਪੈਜ, ਭਗਤਾਂ ਦੀ ਇੱਜ਼ਤ ਹਮੇਸ਼ਾ ਲਈ ਰੱਖਦਾ ਆਇਆ ਹੈ। ਪਹਿਲਾਂ ਵੀ ਉਹ ਭਗਤਾਂ ਦੀ ਪੈਜ ਰੱਖਦਾ ਸੀ ਤੇ ਹੁਣ ਵੀ ਰੱਖਦਾ ਹੈ, ਅੱਗੇ ਨੂੰ ਵੀ ਰੱਖੇਗਾ। ਇਸੇ ਲਈ ਤਾਂ ਗੁਰੂ ਰਾਮਦਾਸ ਮਹਾਰਾਜ ਨੇ ਹੀ ਫਰਮਾਇਆ ਹੈ, ਹਰ ਯੁਗ ਯੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰ ਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪੈਠ ਦੇ, ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਉਹ ਅਕਾਲ ਪੁਰਖ ਵਾਹਿਗੁਰੂ ਵੀ ਸਦਾ ਸਦਾ ਭਗਤਾਂ ਦੀ ਵਡਿਆਈ ਰੱਖਦਾ ਆਇਆ ਹੈ।
ਪੌੜੀ ਤੂੰ ਸਾਹਿਬ ਅਗਮ ਦਇਆਲ ਹੈ, ਵਡਦਾਤਾ ਦਾਣਾ।
ਲਓ ਹੁਣ ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਕਰਦੇ ਹਨ। ਹੇ ਵਾਹਿਗੁਰੂ ਜੀ, ਤੂੰ ਸਾਹਿਬ, ਤੂੰ ਪਾਤਸ਼ਾਹ ਹੈ, ਅਗਮ ਮਨ ਦੀ ਗਮਤਾ ਤੋਂ ਪਰੇ ਦਇਆਲ ਹੈ, ਦਇਆ ਦਾ ਘਰ ਹੈ, ਵਡਦਾਤਾ ਦਾਣਾ। ਹੇ ਵਾਹਿਗੁਰੂ, ਤੂੰ ਵੱਡਾ ਦਾਤਾ ਹੈ, ਤੇ ਦਾਣਾ ਦਾ ਅਰਥ ਦਾਨਾ, ਭਾਵ ਬਹੁਤ ਵੱਡਾ ਦਾਨਸ਼ਵਰ ਵੀ ਹੈ। ਫਾਰਸੀ ਵਿੱਚ ਦਾਨਾ ਕਹਿੰਦੇ ਨੇ ਜਿਹੜਾ ਬਹੁਤ ਸਿਆਣਾ ਹੋਵੇ, ਸਮਝਦਾਰ ਹੋਵੇ। ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ, ਤੂੰ ਵੱਡਾ ਦਾਤਾ ਵੀ ਹੈ, ਤੇ ਦਾਣਾ ਦਾ ਅਰਥ ਵੀ ਬਹੁਤ ਦਾਨਾ, ਭਾਵ ਬਹੁਤ ਸੁਘੜ ਸੁਜਾਨ ਵੀ ਹੈ।
ਤੁਧ ਜੇਵੜ ਮੈਂ ਹੋਰ ਕੋ ਦਿਸ ਨਾ ਆਵੇ, ਤੂੰ ਹੈ ਸੁਘੜ ਮੇਰਾ ਮਨ ਭਾਣਾ।
ਹੇ ਵਾਹਿਗੁਰੂ ਜੀ, ਤੇਰੇ ਜਿੱਡਾ ਵੱਡਾ ਹੋਰ ਕੋਈ ਮੈਨੂੰ ਤਾਂ ਨਿਗਾਹ ਵਿੱਚ ਆਉਂਦਾ ਹੀ ਨਹੀਂ ਹੈ, ਮੈਂ ਤੇ ਤੇਰੇ ਵਰਗਾ ਕਿਸੇ ਨੂੰ ਹੋਰ ਵੇਖਦਾ ਹੀ ਨਹੀਂ। ਤੂੰ ਹੈ ਸੁਘੜ, ਤੂੰ ਹੀ ਸੁਘੜ ਦਾ ਅਰਥ ਬਹੁਤ ਚਤਰ, ਬਹੁਤ ਸਮਝਦਾਰ, ਮੇਰਾ ਮਨ ਭਾਣਾ ਤੇ ਮੇਰੇ ਮਨ ਨੂੰ ਪਾਇਆ ਹੈ। ਇਹਦਾ ਮਤਲਬ ਇਹ ਹੈ, ਮੇਰਾ ਮਨ ਪਾਉਣਾ, ਮੇਰੇ ਮਨ ਵਿੱਚ ਤੂੰ ਹੀ ਇੱਕ ਪਾਇਆ ਹੈ, ਕਿਉਂਕਿ ਤੇਰੇ ਵਰਗਾ ਸੁਘੜ ਸੁਜਾਨ, ਤੇਰੇ ਵਰਗਾ ਦਿਆਲੂ ਕਿਰਪਾਲੂ, ਤੇਰੇ ਵਰਗਾ ਦਾਤਾ ਹੋਰ ਕੋਈ ਨਹੀਂ ਹੈ।
ਮੋਹ ਕੁਟੰਬ ਦਿਸ ਆਵਦਾ, ਸਭ ਚੱਲਣ ਹਾਰਾ ਆਵਣ ਜਾਣਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੋ ਇਹ ਮਾਇਆ ਦਾ ਮੋਹ ਤੇ ਪਰਿਵਾਰ ਨਜ਼ਰ ਆਉਂਦਾ ਹੈ, ਸਭ ਚੱਲਣ ਹਾਰਾ, ਇਹ ਵੀ ਸਾਰਾ ਚੱਲਣ ਵਾਲਾ ਹੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਬਚਨ ਨੇ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ, ਸਾਹ ਤੇਰੇ ਚੱਲੈ ਨਾਹੀ ਤਿਸ ਨਾਲ, ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪੱਛੋਤ ਆਈਐ। ਇਹ ਜਿਹੜਾ ਪਰਿਵਾਰ ਹੈ ਜਾਂ ਮੋਹ ਹੈ, ਇਹਨੇ ਸਾਡੇ ਨਾਲ ਨਹੀਂ ਜਾਣਾ, ਸਭ ਚੱਲਣ ਹਾਰਾ ਆਵਣ ਜਾਣਾ, ਇਹ ਸਭ ਚਲਾਏ ਮਨ ਹੋਣ ਵਾਲਾ ਹੈ ਤੇ ਆਉਣ ਜਾਣ ਵਾਲਾ ਹੈ।
ਜੋ ਬਿਨ ਸੱਚੇ ਹੋਰ ਚਿਤ ਲਾਏ ਦੇ, ਸੇ ਕੂੜਿਆਰ ਕੂੜਾ ਤਿਨ ਮਾਣਾ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਬਿਨਾਂ ਸੱਚੇ ਅਕਾਲ ਪੁਰਖ ਵਾਹਿਗੁਰੂ ਤੋਂ ਕਿਸੇ ਹੋਰ ਪਾਸੇ ਆਪਣਾ ਚਿੱਤ ਲਾਉਂਦੇ ਨੇ, ਸੇ ਕੂੜਿਆਰ, ਉਹ ਭਾਈ ਝੂਠੇ ਨੇ। ਕੂੜਾ ਤਿਨ ਮਾਣਾ, ਤੇ ਉਹਨਾਂ ਦਾ ਕੀਤਾ ਮਾਣ ਹੰਕਾਰ ਵੀ ਝੂਠਾ ਹੈ।
ਨਾਨਕ ਸੱਚ ਤੇ ਆਏ ਤੂੰ, ਬਿਨ ਸੱਚੇ ਪਚ ਪਚ ਮੂਏ ਅਜਾਣਾ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਮਨਾ ਤੂੰ ਤੇ ਉਹ ਸੱਚ ਨੂੰ ਧਿਆ, ਸੱਚੇ ਵਾਹਿਗੁਰੂ ਦਾ ਸਿਮਰਨ ਕਰ, ਕਿਉਂ ਬਿਨ ਸੱਚੇ ਪਚ ਪਚ ਮੂਏ ਅਜਾਣਾ। ਬਿਨਾਂ ਸੱਚੇ ਨਾਮ ਤੋਂ ਤੇ ਜਿਹੜੇ ਅਣਜਾਣ ਲੋਕ ਨੇ, ਨਾਦਾਨ ਲੋਕ ਨੇ, ਮੂਰਖ ਲੋਕ ਨੇ, ਉਹ ਤਾਂ ਪਚ ਪਚ ਕੇ ਮਰ ਗਏ ਹਨ।
ਸਲੋਕ ਮਹੱਲਾ ਚੌਥਾ। ਅੱਗੋ ਦੇ ਸਤ ਭਾਉ ਨਾ ਦਿੱਚੈ, ਪਿੱਛੋ ਦੇ ਆਖਿਆ ਕੰਮ ਨਾ ਆਵੈ।
ਲਓ ਹੁਣ ਜਿਹੜਾ ਅੱਗੇ ਇਹ ਗਿਆਰਵਾਂ ਸਲੋਕ ਆ ਰਿਹਾ ਹੈ, ਇਹਦੀ ਉਥਾਨਕਾ ਮਹਾਂਪੁਰਖ ਇਹ ਦੱਸਦੇ ਹਨ ਵੀ ਇੱਕ ਗੋਇੰਦਵਾਲ ਸਾਹਿਬ ਦੇ ਵਿੱਚ ਤਪਾ ਵੀ ਰਹਿੰਦਾ ਸੀ, ਜਿਸ ਨੂੰ ਇਹ ਮਰਵਾਹੀ ਖਤਰੇ ਆਪਣਾ ਗੁਰੂ ਵੀ ਸਮਝਦੇ ਸਨ। ਅਸਲੀ ਤਾਂ ਪੁਆੜੇ ਦੀ ਜੜ ਇਹੀ ਸੀ, ਇਹ ਉਹਨਾਂ ਨੂੰ ਚੱਕ ਚੁਕਾ ਕੇ ਗੁਰੂ ਮਹਾਰਾਜ ਦੇ ਖਿਲਾਫ਼ ਹਮੇਸ਼ਾ ਲਈ ਨਿੰਦਿਆ ਚੁਗਲੀ ਕਰਵਾਉਂਦਾ ਰਹਿੰਦਾ। ਅਤੇ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਦੋਂ ਬੌਲੀ ਸਾਹਿਬ ਤੀਰਥ ਦੀ ਸੇਵਾ ਸੰਪੂਰਨ ਕੀਤੀ ਅਤੇ ਇੱਕ ਬਹੁਤ ਵੱਡਾ ਗੁਰੂ ਮਹਾਰਾਜ ਨੇ ਮਾਲਪੂੜਿਆਂ ਦਾ ਜੱਗ ਕੀਤਾ ਅਤੇ ਜਿੰਨੇ ਵੀ ਆਲੇ ਦੁਆਲੇ ਪਿੰਡਾਂ ਦੀਆਂ ਸੰਗਤਾਂ ਸਨ ਉਹ ਸਾਰੀਆਂ ਉਸਦੇ ਵਿੱਚ ਸ਼ਾਮਲ ਹੋਈਆਂ, ਜਿੰਨੇ ਵੀ ਹੋਰ ਨਾਮਵਾਰ ਵਿਅਕਤੀ ਸਨ, ਸਾਧੂ ਮਹਾਤਮਾ ਗੁਣੀ ਗਿਆਨੀ ਮਹਾਂਪੁਰਖ ਗੁਰਸਿੱਖ ਉਹ ਵੀ ਆਏ ਨੇ। ਅਤੇ ਗੁਰੂ ਮਹਾਰਾਜ ਨੇ ਸਾਰੇ ਪਿੰਡ ਵਾਲਿਆਂ ਨੂੰ ਵੀ ਸੱਦਾ ਪੱਤਰ ਦਿੱਤਾ ਹੋਇਆ ਸੀ ਅਤੇ ਤਪੇ ਦੇ ਘਰ ਵੀ ਗੁਰੂ ਮਹਾਰਾਜ ਨੇ ਸਪੈਸ਼ਲ ਇੱਕ ਸੇਵਾਦਾਰ ਭੇਜਿਆ ਸੀ ਵੀ ਉਹਨੂੰ ਵੀ ਜਾ ਕੇ ਆਖੋ, ਉਹ ਵੀ ਆ ਕੇ ਲੰਗਰ ਪਾਣੀ ਛਕ ਲਵੇ। ਪਰ ਉਸ ਤਪੇ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਬਚਨ ਮੋੜ ਦਿੱਤਾ, ਕਹਿਣ ਲੱਗਾ ਮੈਂ ਨਹੀਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਜਾਵਾਂਗਾ, ਅਸੀਂ ਰੋਟੀਆਂ ਦੇ ਭੁੱਖੇ ਹਾਂ, ਸਾਨੂੰ ਰੋਟੀ ਨਹੀਂ ਮਿਲਦੀ, ਅਸੀਂ ਕਿਉਂ ਖਾਣ ਜਾਈਏ। ਕੁਛ ਇਸ ਤਰ੍ਹਾਂ ਦੀਆਂ ਵੱਧ ਘੱਟ ਗੱਲਾਂ ਕੀਤੀਆਂ ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਾਣ ਕੇ ਇਸ ਦੀ ਪਰਖ ਕਰਨ ਦੇ ਲਈ ਇਹ ਬਚਨ ਕਹਿ ਦਿੱਤਾ ਵੀ ਜਿਹੜਾ ਵੀ ਅੱਜ ਗੁਰੂ ਘਰ ਦੇ ਵਿੱਚ ਆਵੇਗਾ, ਪਹਿਲਾਂ ਤਾਂ ਆਖਿਆ ਉਹਨੂੰ ਇੱਕ ਇੱਕ ਚਾਂਦੀ ਦਾ ਰੁਪਇਆ ਦੱਸਣਾ ਮਿਲੇਗੀ, ਫਿਰ ਸਤਿਗੁਰੂ ਨੇ ਆਖਿਆ ਪੰਜ ਪੰਜ ਰੁਪਏ ਦਿੱਤੇ ਜਾਣਗੇ ਅਤੇ ਜਿਹੜੇ ਖਾਸ ਕੋਈ ਨਾਮਵਾਰ ਸ਼ਖਸੀਅਤਾਂ ਹੋਣਗੀਆਂ ਉਹਨਾਂ ਨੂੰ ਸੋਨੇ ਦੀਆਂ ਮੋਹਰਾਂ ਵੀ ਦੱਸਣਾ ਵਜੋਂ ਦਿੱਤੀਆਂ ਜਾਣਗੀਆਂ। ਅਤੇ ਜਦੋਂ ਤਪੇ ਨੇ ਇਹ ਗੱਲ ਸੁਣੀ ਵੀ ਹੁਣ ਤਾਂ ਸੋਨੇ ਦੀ ਮੋਹਰ ਮਿਲਣੀ ਹੈ, ਬੁਧਕੀ ਮਿਲਣੀ ਹੈ, ਤਾਂ ਉਸ ਵੇਲੇ ਇਹ ਆਪਣੋ ਘਰੋਂ ਚੱਲਿਆ, ਇੱਧਰ ਉੱਧਰ ਵੇਖਦਾ ਰਿਹਾ। ਪਰ ਉੱਧਰ ਪੰਗਤਾਂ ਲੱਗ ਚੁੱਕੀਆਂ ਸਨ ਕਿਉਂਕਿ ਸੰਗਤਾਂ ਦਾ ਬਹੁਤ ਵੱਡਾ ਇਕੱਠ ਸੀ ਅਤੇ ਹੁਣ ਪਾਸੇ ਸੇਵਾਦਾਰ ਖੜ੍ਹੇ ਸਨ ਅਤੇ ਉਹਨਾਂ ਨੇ ਦਰਵਾਜ਼ੇ ਬੰਦ ਕੀਤੇ ਹੋਏ ਸਨ ਵੀ ਪਹਿਲਾਂ ਅੰਦਰਲੀ ਸੰਗਤ ਛਕ ਲਵੇ ਅਤੇ ਫਿਰ ਦੁਬਾਰਾ ਹੋਰ ਸੰਗਤ ਨੂੰ ਉੱਥੇ ਲੰਗਰ ਪਾਣੀ ਛਕਾਇਆ ਜਾਵੇਗਾ। ਇਹ ਹੁਣ ਤਪਾ ਆਪਣੇ ਘਰੋਂ ਆਉਂਦਾ ਹੈ, ਜਦੋਂ ਅੱਗੇ ਆ ਕੇ ਵੇਖਦਾ ਵੀ ਦਰਵਾਜ਼ੇ ਬੰਦ ਹੋ ਗਏ ਨੇ, ਫਿਰ ਵਾਪਸ ਮੁੜ ਜਾਂਦਾ ਹੈ ਅਤੇ ਇਸ ਤਰ੍ਹਾਂ ਦੀ ਇਹਦੀ ਹਾਲਤ ਹੋਈ। ਅਤੇ ਹੁਣ ਉਹਦੇ ਬਾਰੇ ਜਦੋਂ ਗੁਰੂ ਮਹਾਰਾਜ ਨੂੰ ਪਤਾ ਲੱਗਿਆ ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਸ਼ਲੋਕ ਦੇ ਵਿੱਚ ਉਹ ਸਾਰਾ ਸਮਾਚਾਰ ਬਿਆਨ ਕਰ ਦਿੱਤਾ ਹੈ। ਅੱਗੋਂ ਦੇ ਸਤ ਭਾਉ ਨਾ ਦਿੱਚੈ, ਪਿੱਛੋਂ ਦੇ ਆਖਿਆ ਕੰਮ ਨਾ ਆਵੇ। ਹਜ਼ੂਰ ਕਹਿੰਦੇ ਨੇ ਅੱਗੋਂ ਦੇ ਦਾ ਅਰਥ ਹੈ ਵੀ ਜਦੋਂ ਪਹਿਲਾਂ ਗੁਰੂ ਮਹਾਰਾਜ ਨੇ ਕਿਸੇ ਸੇਵਾਦਾਰ ਦੇ ਹੱਥ ਇਹਨੂੰ ਨਿਆਉਂਦਾ ਭੇਜਿਆ ਸੀ, ਸੱਦਾ ਪੱਤਰ ਦਿੱਤਾ ਸੀ ਬਈ ਤੁਸੀਂ ਆ ਕੇ ਸਾਡੇ ਘਰ ਲੰਗਰ ਪਾਣੀ ਛਕਣਾ ਹੈ, ਸਤ ਭਾਉ ਨਾ ਦਿੱਚੈ, ਉਸ ਵੇਲੇ ਤਾਂ ਸਦ ਭਾਵਨਾ ਦੇ ਵਿੱਚ ਇਸਨੇ ਕੋਈ ਜਵਾਬ ਨਹੀਂ ਦਿੱਤਾ, ਭਾਵ ਉਸ ਵੇਲੇ ਹਮ ਹੀ ਨਹੀਂ ਭਰੀ ਬਈ ਮੈਂ ਆਵਾਂਗਾ। ਅਤੇ ਫਿਰ ਪਿੱਛੋਂ ਦੇ ਆਖਿਆ, ਜਦੋਂ ਪਿੱਛੋਂ ਇਸ ਨੂੰ ਪਤਾ ਲੱਗਿਆ ਵੀ ਉੱਥੇ ਤਾਂ ਸੋਨੇ ਦੀਆਂ ਮੋਹਰਾਂ ਵੀ ਮਿਲਣੀਆਂ ਨੇ, ਅਤੇ ਫਿਰ ਆਪੇ ਆਪਣੇ ਕਿਸੇ ਨੌਕਰ ਨੂੰ ਭੇਜ ਦਿੱਤਾ, ਕਹਿਣ ਲੱਗਾ ਵੀ ਜਾਓ ਜਾ ਕੇ ਕਹਿ ਦਿਓ ਵੀ ਮੈਂ ਵੀ ਆ ਰਿਹਾ ਹਾਂ। ਪਿੱਛੋਂ ਦੇ ਆਖਿਆ ਕੰਮ ਨਾ ਆਵੇ, ਪਿੱਛੋਂ ਦੇ ਆਖਿਆ ਵੀ ਜੇ ਪਿੱਛੋਂ ਆਦਮੀ ਕਵੇ ਵੀ ਹਾਂ, ਪਹਿਲਾਂ ਤਾਂ ਜਵਾਬ ਦੇ ਦੇਵੇ ਅਤੇ ਪਿੱਛੋਂ ਆ ਕੇ ਮੈਂ ਆਵਾਂਗਾ ਆ ਰਿਹਾ ਹਾਂ, ਪਿੱਛੋਂ ਦਾ ਆਖਿਆ ਵੀ ਉਹ ਕੰਮ ਨਹੀਂ ਆਉਂਦਾ। ਫਿਰ ਇਸ ਲਈ ਪਹਿਲਾਂ ਹੀ ਸਮੇਂ ਨੂੰ ਵਿਚਾਰ ਲੈਣਾ ਚਾਹੀਦਾ, ਜੇ ਕੋਈ ਸ਼ਰਧਾ ਭਾਵਨਾ ਮਾਣ ਸਤਿਕਾਰ ਦੇ ਨਾਲ ਕੋਈ ਸਾਡੇ ਪਾਸ ਆਉਂਦਾ ਹੈ, ਕੋਈ ਕਹਿੰਦਾ ਵੀ ਆਓ ਤੁਸੀਂ ਜਲ ਪਾਣੀ ਛਕੋ ਜਾਂ ਸਾਡੇ ਘਰ ਦੇ ਮਹੂਰਤ 'ਤੇ ਆਓ, ਅਤੇ ਉਸ ਵੇਲੇ ਚਲੇ ਜਾਣਾ ਚਾਹੀਦਾ। ਅਤੇ ਜੇ ਫਿਰ ਨਹੀਂ ਜਾਣਾ ਤਾਂ ਫਿਰ ਠੀਕ ਹੈ, ਤੁਸੀਂ ਪੱਕਾ ਜਵਾਬ ਦਿਓ, ਪਰ ਇਹ ਗੱਲ ਚੰਗੀ ਨਹੀਂ ਹੁੰਦੀ। ਪਹਿਲਾਂ ਤੁਸੀਂ ਅੱਗੇ ਨੂੰ ਆਖੋ ਵੀ ਸਾਡੇ ਕੋਲ ਤਾਂ ਟਾਈਮ ਹੀ ਨਹੀਂ, ਅਸੀਂ ਤਾਂ ਆ ਹੀ ਨਹੀਂ ਸਕਦੇ, ਸੌ ਬਹਾਨੇ ਬਣਾਓ ਤੇ ਫਿਰ ਆਪਣੇ ਲਾਲਚ ਵਸ ਫਿਰ ਤੁਸੀਂ ਆਪ ਹੀ ਕਹੋਗੇ ਜੀ ਅਸੀਂ ਆਉਂਦੇ ਹਾਂ ਜੀ, ਹੁਣ ਸਾਡੇ ਲਈ ਤਿਆਰੀ ਕਰੋ, ਰੋਟੀ ਪਾਣੀ ਦਾ ਬੰਦੋਬਸਤ ਕਰੋ। ਇਹ ਗੱਲਾਂ ਸੋਭਦੀਆਂ ਨੇ। ਲੋ ਸਮਾਜਿਕ ਤੌਰ 'ਤੇ ਵੀ ਗੁਰੂ ਮਹਾਰਾਜ ਸਾਨੂੰ ਇਹ ਸਿੱਖਿਆ ਦਿੰਦੇ ਹਨ ਬਈ ਤੁਸੀਂ ਸਮਾਜ ਵਿੱਚ ਕਿਵੇਂ ਵਿਚਰਨਾ ਹੈ, ਅੱਗੋਂ ਦੇ ਸਤ ਪਾਓ ਨਾ ਦਿੱਚੈ। ਹਜ਼ੂਰ ਕਹਿੰਦੇ ਨੇ ਜਦੋਂ ਪਹਿਲਾਂ ਇਸ ਨੂੰ ਸੱਦਾ ਪੱਤਰ ਭੇਜਿਆ ਗਿਆ ਸੀ ਉਸ ਵੇਲੇ ਤਾਂ ਇਸਨੇ ਸਦਭਾਵਨਾ ਦੇ ਨਾਲ ਉਸਦਾ ਕੋਈ ਜਵਾਬ ਨਾ ਦਿੱਤਾ, ਭਾਵ ਕੋਈ ਹਾਮੀ ਨਾ ਭਰੀ ਅਤੇ ਆਦਰ ਨਾ ਕੀਤਾ। ਪਿੱਛੋਂ ਦੇ ਆਖਿਆ ਅਤੇ ਪਿੱਛੋਂ ਆਪ ਹੀ ਕਹਿੰਦਾ ਕੋਈ ਨਹੀਂ ਮੈਂ ਆਵਾਂਗਾ ਜੀ, ਮੈਂ ਜ਼ਰੂਰ ਆਵਾਂਗਾ। ਉਹ ਲਾਲਚ ਦੇ ਵਸ ਪਿੱਛੋਂ ਆਪ ਹੀ ਸੁਨੇਹਾ ਭੇਜਿਆ। ਸਤਿਗੁਰੂ ਕਹਿੰਦੇ ਨੇ ਪਿੱਛੋਂ ਦਾ ਆਖਿਆ ਤੇ ਕਿਸੇ ਕੰਮ ਨਹੀਂ ਆਉਂਦਾ।
ਅੱਧ ਵਿੱਚ ਫਿਰੈ ਮਨਮੁਖ ਵੇਚਾਰਾ, ਗੱਲੀ ਕਿਉਂ ਸੁਖ ਪਾਵੈ।
ਲੋਕ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਇਹਦੀ ਉਹ ਹਾਲਤ ਦੱਸਦੇ ਨੇ ਵੀ ਇਹ ਹੁਣ ਅੱਧ ਵਿਚਕਾਰ ਹੀ ਤੁਰਿਆ ਫਿਰਦਾ ਹੈ ਵਿਚਾਰਾ ਮਨਮੁਖ, ਕਿਉਂਕਿ ਉਧਰੋਂ ਸਮੇਂ ਨਾਲ ਆਇਆ ਨਹੀਂ। ਇੱਧਰ ਪੰਗਤਾਂ ਲੱਗ ਚੁੱਕੀਆਂ ਸਨ ਅਤੇ ਲੰਗਰ ਦੇ ਦਰਵਾਜ਼ੇ ਬੰਦ ਸਨ, ਅਤੇ ਹੁਣ ਇੱਧਰ ਦਰਵਾਜ਼ੇ ਬੰਦ ਵੇਖ ਕੇ ਫਿਰ ਪਿੱਛੇ ਮੁੜ ਜਾਂਦਾ ਹੈ, ਫਿਰ ਆਉਂਦਾ ਵੀ ਕਦੇ ਦਰਵਾਜ਼ਾ ਖੁੱਲ੍ਹੇ ਅਤੇ ਗੁਰੂ ਮਹਾਰਾਜ ਨੂੰ ਮੇਰਾ ਸੁਨੇਹਾ ਪਹੁੰਚ ਜਾਵੇ। ਪਰ ਹੁਣ ਉਹ ਅੱਧ ਵਿਚਕਾਰ ਹੀ ਫਿਰਦਾ ਹੈ ਇਹ ਵਿਚਾਰਾ ਮਨਮੁਖ ਤਪਾ, ਗੱਲੀ ਕਿਉਂ ਸੁੱਖ ਪਾਵੈ। ਅਤੇ ਹੁਣ ਗੱਲਾਂ ਦੇ ਨਾਲ ਕਿਵੇਂ ਵੀ ਸੁੱਖ ਪ੍ਰਾਪਤ ਕਰ ਸਕਦਾ, ਗੱਲਾਂ 'ਤੇ ਬਥੇਰੀਆਂ ਕਰਦਾ ਸੀ। ਨਹੀਂ ਜੀ ਮੈਨੂੰ ਪਤਾ ਨਹੀਂ ਲੱਗਿਆ ਕਿ ਮੈਂ ਤਾਂ ਆਉਣਾ ਸੀ ਜ਼ਰੂਰ, ਪਰ ਪਤਾ ਨਹੀਂ ਕੀ ਗੱਲ ਹੋ ਗਈ, ਮੈਂ ਲੇਟ ਹੋ ਗਿਆ, ਮੇਰੇ ਕੋਲ ਕੋਈ ਹੋਰ ਸਿੱਖ ਸੇਵਕ ਆ ਗਏ। ਇਉਂ ਗੱਲਾਂ 'ਤੇ ਗੱਲਾਂ ਨਾਲ ਕੋਈ ਕਿਵੇਂ ਸੁੱਖ ਪ੍ਰਾਪਤ ਕਰ ਸਕਦਾ, ਨਹੀਂ ਕਰ ਸਕਦਾ। ਇਹਦੀ ਹਾਲਤ ਧੋਬੀ ਦੇ ਕੁੱਤੇ ਵਾਲੀ ਹੋਈ, ਨਾ ਘਰਦਾ ਨਾ ਘਾਟਦਾ, ਨਾ ਹੁਣ ਘਰੇ ਇਸ ਨੂੰ ਰੋਟੀ ਪਾਣੀ ਮਿਲਿਆ ਅਤੇ ਘਰ ਵਾਲੀ ਨੇ ਕਹਿ ਦਿੱਤਾ ਵੀ ਹੁਣ ਜਾ ਉੱਥੋਂ ਜਾ ਕੇ ਖਾ ਕੇ ਆ ਜਿੱਥੋਂ ਤੈਨੂੰ ਨਿਉਂਦਾ ਮਿਲਿਆ, ਅਤੇ ਅੱਗੇ ਦਰਵਾਜ਼ੇ ਬੰਦ ਹੋ ਗਏ। ਅਤੇ ਇਸ ਤਰ੍ਹਾਂ ਅੱਧ ਵਿੱਚ ਫਿਰਿਆ ਮਨਮੁਖ ਵਿਚਾਰਾ, ਇਹ ਵਿਚਾਰਾ ਮਨਮੁਖ ਹੁਣ ਅੱਧ ਵਿੱਚ ਹੀ ਭਟਕਦਾ ਫਿਰਦਾ, ਕਦੇ ਉੱਧਰ ਕਦੇ ਉੱਧਰ, ਗੱਲੀ ਕਿਉਂ ਸੁੱਖ ਪਾਵੈ। ਦੱਸੋ ਵੀ ਗੱਲਾਂ ਦੇ ਨਾਲ ਕੋਈ ਕਿਵੇਂ ਸੁੱਖ ਪ੍ਰਾਪਤ ਕਰ ਸਕਦਾ, ਨਹੀਂ ਕਰ ਸਕਦਾ।
ਜਿਸ ਅੰਦਰ ਪ੍ਰੀਤ ਨਹੀਂ ਸਤਿਗੁਰ ਕੀ, ਸੋ ਕੂੜੀ ਆਵੈ ਕੂੜੀ ਜਾਵੈ।
ਉਤੋਂ ਉਤੋਂ ਤਾਂ ਬੜੀਆਂ ਹੁਣ ਗੁਰੂ ਮਹਾਰਾਜ ਦੇ ਪਿਆਰ ਦੀਆਂ ਗੱਲਾਂ ਕਰ ਰਿਹਾ ਸੀ ਸਿੱਖਾਂ ਨੂੰ ਸੁਣਾਉਣ ਦੀ ਖਾਤਰ, ਪਰ ਹਜ਼ੂਰ ਕਹਿੰਦੇ ਜਿਸ ਅੰਦਰ ਪ੍ਰੀਤ ਨਹੀਂ ਸਤਿਗੁਰ ਕੀ, ਵੀ ਜਿਹਦੇ ਮਨ ਦੇ ਅੰਦਰ ਸਤਿਗੁਰੂ ਦੀ ਪ੍ਰੀਤੀ ਨਹੀਂ ਹੈ, ਸੋ ਕੂੜੀ ਆਵੈ ਕੂੜੀ ਜਾਵੈ, ਉਹ ਤਾਂ ਬਈ ਝੂਠੀ ਮੁੱਚੀ ਹੀ ਆਉਂਦਾ ਹੈ ਅਤੇ ਝੂਠੀ ਮੁੱਚੀ ਹੀ ਚਲਿਆ ਜਾਂਦਾ, ਕਿਉਂਕਿ ਉਹਦੇ ਅੰਦਰ ਜਦੋਂ ਗੁਰੂ ਦਾ ਪਿਆਰ ਹੀ ਨਹੀਂ, ਅਤੇ ਜੇ ਉਹ ਕਿਧਰੇ ਬੱਧਾ ਚੱਟੀ ਭਰਨ ਵਾਸਤੇ ਆਉਂਦਾ ਵੀ ਹੈ, ਉਹ ਉੱਤੋਂ ਉੱਤੋਂ ਹੀ ਆਉਂਦਾ, ਝੂਠਾ ਹੀ ਆਉਂਦਾ ਹੈ ਅਤੇ ਝੂਠਾ ਹੀ ਵਾਪਸ ਮੁੜ ਕੇ ਚਲਿਆ ਜਾਂਦਾ, ਕਿਉਂਕਿ ਉਸਨੇ ਆ ਕੇ ਨਾ ਤਾਂ ਕੋਈ ਗੁਰਬਾਣੀ ਸੁਣਨੀ ਹੈ, ਨਾ ਗੁਰੂ ਦਾ ਬਚਨ ਮੰਨਣਾ, ਨਾ ਹੀ ਕੋਈ ਚੰਗੀ ਸਿੱਖਿਆ ਗ੍ਰਹਿਣ ਕਰਨੀ ਹੈ। ਉਹਦਾ ਆਉਣਾ ਤੇ ਝੂਠਾ ਹੀ ਹੈ ਤੇ ਜਾਣਾ ਵੀ ਝੂਠਾ ਹੁੰਦਾ ਹੈ।
ਜੇ ਕਿਰਪਾ ਕਰੇ ਮੇਰਾ ਹਰ ਪ੍ਰਭ ਕਰਤਾ, ਤਾਂ ਸਤਿਗੁਰ ਪਾਰ ਬ੍ਰਹਮ ਨਦਰੀ ਆਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜੇ ਮੇਰਾ ਵਾਹਿਗੁਰੂ ਕਰਤਾ ਪੁਰਖ ਕਿਰਪਾ ਕਰ ਦੇਵੇ, ਤੇ ਫਿਰ ਭਾਈ ਸਤਿਗੁਰੂ ਪਾਰ ਬ੍ਰਹਮ ਦਾ ਸਰੂਪ ਕਰਕੇ ਨਿਗਾਹ ਵਿੱਚ ਆਉਂਦੇ ਨੇ। ਭਾਵ ਜਿਨ੍ਹਾਂ 'ਤੇ ਉਹ ਅਕਾਲ ਪੁਰਖ ਵਾਹਿਗੁਰੂ ਆਪਣੀ ਮਿਹਰ ਦੀ ਦ੍ਰਿਸ਼ਟੀ ਕਰ ਦਿੰਦਾ ਹੈ, ਉਹਨਾਂ ਗੁਰਸਿੱਖਾਂ ਦੇ ਮਨ ਦੇ ਵਿੱਚ ਇਹ ਭਾਵਨਾ ਅਤੇ ਭਰੋਸਾ ਪੈਦਾ ਹੁੰਦਾ ਹੈ ਬਈ ਸਤਿਗੁਰੂ ਤਾਂ ਆਪ ਪਰਮੇਸ਼ਰ ਰੂਪ ਨੇ, ਆਪ ਨਾਰਾਇਣ ਕਲਾ ਤਾਰ ਜਗਮੈ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਇਹ ਗੁਰੂ ਅਤੇ ਪਰਮੇਸ਼ਰ ਵਰਗਾ ਭਰੋਸਾ ਉਹੀ ਕਰ ਸਕਦਾ ਹੈ ਜਿਸ ਉੱਤੇ ਮੇਰਾ ਵਾਹਿਗੁਰੂ ਆਪ ਕਿਰਪਾ ਕਰੇ।
ਤਾ ਅਪਿਓ ਪੀਵੈ ਸ਼ਬਦ ਗੁਰ ਕੇਰਾ, ਸਭ ਕਾੜਾ ਅੰਦੇਸਾ ਭਰਮ ਚੁਕਾਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਫਿਰ ਉਹ ਗੁਰਸਿੱਖ ਆ ਕੇ ਸੰਗਤ ਵਿੱਚ ਸਤਿਗੁਰੂ ਦੇ ਕੋਲ, ਨਾ ਅਪਿਓ ਪੀਵੈ ਸ਼ਬਦ ਗੁਰ ਕੇਰਾ, ਉਹ ਭਾਈ ਗੁਰੂ ਕੇ ਸ਼ਬਦ ਦਾ ਫਿਰ ਅੰਮ੍ਰਿਤ ਵੀ ਪੀਂਦਾ। ਅਪਿਓ ਦਾ ਅਰਥ ਹੈ ਅੰਮ੍ਰਿਤ, ਕਿਉਂਕਿ ਬਾਣੀ ਵੀ ਤਾਂ ਅੰਮ੍ਰਿਤ ਰੂਪ ਹੈ। ਅੰਮ੍ਰਿਤ ਬਾਣੀ ਅਮਿਓ ਰਸ ਅੰਮ੍ਰਿਤ ਹਰ ਕਾ ਨਾਉ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ। ਹਜ਼ੂਰ ਕਹਿੰਦੇ ਨੇ ਫਿਰ ਉਹ ਗੁਰੂ ਕੇ ਸ਼ਬਦ ਦਾ ਅੰਮ੍ਰਿਤ ਪੀਂਦਾ ਹੈ, ਸੰਗਤ ਵਿੱਚ ਬੈਠ ਕੇ ਬਾਣੀ ਸੁਣਦਾ ਹੈ, ਕਥਾ ਦਾ ਆਨੰਦ ਮਾਣਦਾ ਹੈ, ਸਭ ਕਾੜਾ ਅੰਦੇਸਾ ਪਰਮ ਚੁਕਾਵੈ, ਅਤੇ ਫਿਰ ਉਹ ਸਾਰਾ ਝੋਰਾ ਵੀ ਅਤੇ ਅੰਦੇਸਾ ਦਾ ਅਰਥ ਜਿਹੜਾ ਫਿਕਰ ਹੈ ਤੇ ਪਰਮ ਉਹ ਵੀ ਸਾਰਾ ਚੁਕਾ ਦਿੰਦਾ ਹੈ।
ਸਦਾ ਆਨੰਦ ਰਹਿ ਦਿਨ ਰਾਤੀ ਜਨ ਨਾਨਕ ਅਨ ਦਿਨ ਹਰ ਗੁਣ ਗਾਵੇ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਤੇ ਫਿਰ ਉਹ ਦਿਨ ਰਾਤ ਵਾਹਿਗੁਰੂ ਦੇ ਗੁਣ ਗਾਉਂਦਾ ਰਹਿੰਦਾ ਤੇ ਦਿਨ ਰਾਤ ਵਾਹਿਗੁਰੂ ਦੇ ਗੁਣ ਗਾਉਣ ਦੇ ਨਾਲ ਸਦਾ ਆਨੰਦ ਰਹਿ ਦਿਨ ਰਾਤੀ, ਫਿਰ ਉਹ ਦਿਨ ਰਾਤ ਹਮੇਸ਼ਾ ਲਈ ਆਨੰਦ ਵਿੱਚ ਰਹਿੰਦਾ ਹੈ। ਜਿਹੜਾ ਅੱਠੇ ਪੈਰ ਬਾਣੀ ਪੜ੍ਹਦਾ ਹੈ, ਕੀਰਤਨ ਕਰਦਾ ਹੈ, ਸਿਮਰਨ ਕਰਦਾ ਹੈ ਤੇ ਫਿਰ ਉਹਨੂੰ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ, ਸਦਾ ਹੀ ਖੁਸ਼ੀਆਂ ਤੇ ਖੇੜਿਆਂ ਵਾਲੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ।
ਮਹੱਲਾ ਚੌਥਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਤੇ ਆਵੇ।
ਲਓ ਹੁਣ ਅੱਗੇ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਕਿਰਪਾ ਕਰੋ, ਜੋ ਗੁਰਸਿੱਖਾਂ ਦੀ ਨਿਤ ਕਰਨੀ ਹੈ ਉਹਦੇ ਬਾਰੇ ਸਾਨੂੰ ਦੱਸੋ ਵੀ ਗੁਰਸਿੱਖ ਨੂੰ ਹਰ ਰੋਜ਼ ਕੀ ਕਰਨਾ ਚਾਹੀਦਾ ਹੈ। ਇਹ ਸਤਿਗੁਰੂ ਮਹਾਰਾਜ ਦਾ ਸ਼ਲੋਕ ਵੀ ਮਾਨੋ ਇੱਕ ਸਿੱਖੀ ਦੇ ਕਿਰਦਾਰ ਦੀ ਇੱਕ ਸਤਿਗੁਰੂ ਮਹਾਰਾਜ ਨੇ ਤਸਵੀਰ ਉੱਕਰੀ ਹੋਈ ਹੈ। ਕਿਸੇ ਵੀ ਗੁਰਸਿੱਖ ਮਾਈ ਭਾਈ ਨੇ ਆਪਣਾ ਸਿੱਖੀ ਜੀਵਨ ਆਰੰਭ ਕਰਨਾ ਹੋਵੇ, ਇਸ ਸਲੋਕ ਤੋਂ ਉਸਨੂੰ ਬੜੀ ਸੁੰਦਰ ਪ੍ਰੇਰਣਾ ਮਿਲਦੀ ਹੈ। ਲਓ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਇਹਦੇ ਬਾਰੇ ਸਾਨੂੰ ਸਮਝਾਉਣ ਲੱਗੇ ਨੇ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਗੁਰ ਦਾ ਅਰਥ ਹੈ ਪੂਜਨੀਕ, ਜਿਹੜਾ ਪੂਜਨੀਕ ਅਥਵਾ ਸਭ ਤੋਂ ਵੱਡੇ ਸਤਿਗੁਰੂ ਦਾ ਆਪਣੇ ਆਪ ਨੂੰ ਸਿੱਖ ਅਖਾਉਂਦਾ ਹੈ, ਸੋ ਭਲਕੇ ਉੱਠ ਹਰ ਨਾਮ ਤੇ ਆਵੇ, ਵੀ ਉਹਨੂੰ ਭਲਕੇ ਦਾ ਅਰਥ ਹੈ ਵੀ ਅੰਮ੍ਰਿਤ ਵੇਲੇ ਉੱਠ ਕੇ ਤੇ ਵਾਹਿਗੁਰੂ ਦੇ ਨਾਮ ਨੂੰ ਧਿਆਉਣਾ ਚਾਹੀਦਾ ਹੈ। ਅਥਵਾ ਇਹਦਾ ਇਉਂ ਵੀ ਕੁਛ ਵਿਦਵਾਨਾਂ ਨੇ ਅਰਥ ਕੀਤਾ ਹੈ ਵੀ ਇਹ ਪ੍ਰੇਰਣਾ ਅਰਥ ਇਹ ਜਿਹੜਾ ਸ਼ਲੋਕ ਨਹੀਂ ਹੈ, ਵੀ ਇਹ ਗੁਰਸਿੱਖ ਦੀ ਨਿਤ ਕਰਨੀ ਦਾ ਹੀ ਇਹਦੇ ਵਿੱਚ ਜ਼ਿਕਰ ਕੀਤਾ ਹੈ ਵੀ ਜਿਹੜਾ ਵੀ ਪੂਜਨੀਕ ਸਤਿਗੁਰੂ ਦਾ ਆਪਣੇ ਆਪ ਨੂੰ ਸਿੱਖ ਅਖਵਾਉਂਦਾ ਹੈ ਸੋ ਭਲਕੇ ਉੱਠ ਹਰ ਨਾਮ ਤੇ ਆਵੇ, ਉਹ ਹਮੇਸ਼ਾ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਦੇ ਨਾਮ ਨੂੰ ਧਿਆਉਂਦਾ ਹੈ।
ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਭਲਕੇ ਪ੍ਰਭਾਤੀ, ਪ੍ਰਭਾਤੀ ਦਾ ਅਰਥ ਹੈ ਪ੍ਰਭਾਤ ਵੇਲੇ, ਅੰਮ੍ਰਿਤ ਵੇਲੇ, ਭਲਕੇ ਦਾ ਅਰਥ ਹੈ ਹਮੇਸ਼ਾ, ਉਹ ਹਮੇਸ਼ਾ ਪ੍ਰਭਾਤ ਵੇਲੇ ਉੱਦਮ ਕਰਦਾ ਹੈ। ਉੱਦਮ ਕਾਹਦਾ ਕਰਦਾ ਹੈ? ਵੀ ਅੰਮ੍ਰਿਤ ਵੇਲੇ ਉੱਠਣ ਦਾ ਉਪਰਾਲਾ ਕਰਦਾ ਤੇ ਫਿਰ ਉੱਠ ਕੇ ਕੀ ਕਰਦਾ ਹੈ? ਇਸ਼ਨਾਨ ਕਰੇ। ਸਭ ਤੋਂ ਪਹਿਲਾਂ ਉਹ ਇਸ਼ਨਾਨ ਕਰਦਾ ਹੈ ਤੇ ਇਸ਼ਨਾਨ ਕਰਨ ਤੋਂ ਬਾਅਦ ਅੰਮ੍ਰਿਤਸਰ ਨਹਾਵੇ, ਫਿਰ ਉਹ ਅੰਮ੍ਰਿਤਸਰ ਸਰੋਵਰ ਦੇ ਵਿੱਚ ਵੀ ਨਹਾਉਂਦਾ, ਕਿਉਂਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਸਥਾਪਨਾ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਸਮੇਂ ਹੀ ਹੋਈ ਸੀ। ਇਸੇ ਲਈ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦਾ ਪਹਿਲਾ ਨਾਮ ਰਾਮਦਾਸ ਸਰ ਵੀ ਗੁਰਬਾਣੀ ਵਿੱਚ ਲਿਖਿਆ ਮਿਲਦਾ ਹੈ, ਜਿਵੇਂ ਕਿ ਸਤਿਗੁਰੂ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਬਚਨ ਆਉਂਦੇ ਨੇ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕਰ ਇਸ਼ਨਾਨਾ ਗੁਰਪੂਰਾ ਕੀਨੇ ਦਾਨਾ। ਗੁਰੂ ਰਾਮਦਾਸ ਮਹਾਰਾਜ ਦੇ ਨਾਮ ਤੇ ਹੀ ਪਹਿਲਾਂ ਇਸ ਸਰੋਵਰ ਦਾ ਨਾਮ ਮਸ਼ਹੂਰ ਹੋਇਆ। ਇਸੇ ਲਈ ਗੁਰੂ ਰਾਮਦਾਸ ਮਹਾਰਾਜ ਨੇ ਇਹ ਉਪਦੇਸ਼ ਦਿੱਤਾ ਹੈ ਵੀ ਗੁਰਸਿੱਖ ਨੂੰ ਵੀ ਪਹਿਲਾਂ ਬਾਹਰ ਜਲ ਦੇ ਨਾਲ ਇਸ਼ਨਾਨ ਕਰਨਾ ਚਾਹੀਦਾ, ਫਿਰ ਅੰਮ੍ਰਿਤਸਰ ਸਰੋਵਰ ਦੇ ਵਿੱਚ ਜਾ ਕੇ ਨਹਾਉਣਾ ਚਾਹੀਦਾ ਹੈ। ਇਹ ਇੱਕ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਪੁਰਾਤਨ ਸਮੇਂ ਤੋਂ ਮਰਯਾਦਾ ਚਲੀ ਆਉਂਦੀ ਹੈ ਵੀ ਜਦੋਂ ਪਹਿਲੇ ਸਮੇਂ ਦੇ ਵਿੱਚ ਤੀਰਥ ਦੀ ਸਿਰਜਣਾ ਹੋਈ ਤੇ ਇਹਦੇ ਨਾਲ ਨਾਲ ਚਾਰੇ ਪਾਸੇ ਦਰਵਾਜ਼ਿਆਂ ਤੇ ਖੂਹ ਲਾਏ ਗਏ ਸਨ। ਜਿਹੜੇ ਵੀ ਗੁਰਸਿੱਖ ਮਾਈ ਪਾਈ ਦੂਰ ਦੁਰਾਡਿਓਂ ਚੱਲ ਕੇ ਆਉਂਦੇ ਪਹਿਲਾਂ ਉਸ ਖੂਹ ਦੇ ਜਲ ਦੇ ਨਾਲ ਇਸ਼ਨਾਨ ਕਰਦੇ ਤੇ ਫਿਰ ਜਾ ਕੇ ਅੰਮ੍ਰਿਤਸਰ ਸਾਹਿਬ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਸਨ। ਇਸ਼ਨਾਨ ਕਰੇ ਪਹਿਲਾਂ ਬਾਹਰ ਇਸ਼ਨਾਨ ਕਰਨਾ, ਫਿਰ ਅੰਮ੍ਰਿਤਸਰ ਸਰੋਵਰ ਦੇ ਵਿੱਚ ਜਾ ਕੇ ਨਹਾਉਣਾ, ਇਹ ਉੱਥੋਂ ਦੀ ਮਰਯਾਦਾ ਸੀ, ਉਸ ਤੀਰਥ ਦਾ ਸਤਿਕਾਰ ਸੀ। ਫਿਰ ਉਸ ਤੋਂ ਬਾਅਦ ਤੇ ਗੁਰੂ ਰਾਮਦਾਸ ਰਾਮ ਬਣੇ ਤੇ ਫਿਰ ਉੱਥੇ ਟੂਟੀਆਂ ਲੱਗੀਆਂ ਸਨ ਤੇ ਸੰਗਤਾਂ ਕਾਫੀ ਦੇਰ ਤੱਕ ਉੱਥੇ ਪਹਿਲਾਂ ਟੂਟੀਆਂ ਤੋਂ ਇਸ਼ਨਾਨ ਕਰਦੀਆਂ ਤੇ ਫਿਰ ਆ ਕੇ ਸਰੋਵਰ ਵਿੱਚ ਇਸ਼ਨਾਨ ਕਰਦੀਆਂ। ਇਉਂ ਵੀ ਮਰਯਾਦਾ ਕਾਫੀ ਦੇਰ ਤੱਕ ਚੱਲਦੀ ਰਹੀ ਤੇ ਹੁਣ ਇਸ ਵੇਲੇ ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਹੋਇਆਂ ਵੀ ਉੱਥੇ ਪ੍ਰਕਰਮਾ ਦੇ ਵਿੱਚ ਹੀ ਉਹ ਵਾਸ਼ਰੂਮ ਬਣਾਏ ਗਏ ਨੇ। ਵੀ ਜਿਹੜੀਆਂ ਵੀ ਸੰਗਤਾਂ ਦੂਰ ਦੁਰਾਡੇ ਜਾਂਦੀਆਂ ਨੇ ਵੀ ਦੂਰੋਂ ਹੁਣ ਇਸ਼ਨਾਨ ਕਰਕੇ ਆਉਣਾ ਜਾਣਾ ਸਮਾਂ ਵੀ ਲੱਗਦਾ, ਖੇਚਲ ਵੀ ਵੱਧ ਹੁੰਦੀ ਹੈ ਵੀ ਚਲੋ ਨੇੜੇ ਹੀ ਉੱਥੇ ਪਹਿਲਾਂ ਟੂਟੀਆਂ 'ਤੇ ਨਹਾ ਲੈਣ ਅਤੇ ਪਿੱਛੋਂ ਸਰੋਵਰ ਵਿੱਚ ਇਸ਼ਨਾਨ ਕਰਨ। ਇਹ ਉੱਥੋਂ ਦੀ ਮਰਯਾਦਾ ਨੂੰ ਮੁੱਖ ਰੱਖਦਿਆਂ ਹੋਇਆਂ ਹੀ ਸਾਰਾ ਕੁਝ ਕੀਤਾ ਗਿਆ ਹੈ। ਲਓ ਸਤਿਗੁਰੂ ਮਹਾਰਾਜ ਇੱਥੇ ਸਾਨੂੰ ਪੁਰਾਤਨ ਮਰਯਾਦਾ ਬਾਰੇ ਸਿੱਖਿਆ ਦਿੰਦੇ ਨੇ ਵੀ ਜਿਹੜੇ ਗੁਰੂ ਦੇ ਸਿੱਖ ਨੇ ਪਹਿਲਾਂ ਬਾਹਰ ਇਸ਼ਨਾਨ ਕਰਦੇ ਨੇ ਅਤੇ ਫਿਰ ਅੰਮ੍ਰਿਤਸਰ ਸਰੋਵਰ ਦੇ ਵਿੱਚ ਜਾ ਕੇ ਇਸ਼ਨਾਨ ਕਰਦੇ ਹੈ। ਇਹ ਗੁਰਸਿੱਖਾਂ ਦਾ ਨਿਤ ਕਰਮ ਹੈ। ਜਾਂ ਇਸ ਦਾ ਦੂਜਾ ਭਾਵ ਇਹ ਵੀ ਹੈ ਵੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕੇਵਲ ਵੀ ਬਾਹਰਲੇ ਇਸ਼ਨਾਨ ਦੀ ਗੱਲ ਹੀ ਨਹੀਂ ਕਰ ਰਹੇ, ਕਿਉਂਕਿ ਇਹ ਸਿੱਖਿਆ ਇਹ ਅਰਥ ਉਹਨਾਂ 'ਤੇ ਹੀ ਲਾਗੂ ਹੋ ਸਕਦਾ ਹੈ ਵੀ ਜਿਹੜੇ ਉੱਥੇ ਸ਼੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਦੇ ਵਿੱਚ ਨੇੜੇ ਤੇੜੇ ਰਹਿੰਦੇ ਹੋਣਗੇ, ਜਿਹੜੇ ਪਹਿਲਾਂ ਬਾਹਰ ਨਹਾ ਕੇ ਫਿਰ ਸਰੋਵਰ ਵਿੱਚ ਇਸ਼ਨਾਨ ਕਰਦੇ ਹੋਣਗੇ, ਉਹਨਾਂ 'ਤੇ ਇਹ ਗੱਲ ਢੁੱਕਦੀ ਹੈ। ਪਰ ਜਿਹੜੀਆਂ ਸੰਗਤਾਂ ਦੂਰ ਦੁਰਾਡੇ ਬੈਠੀਆਂ ਹੋਈਆਂ ਨੇ, ਹੁਣ ਇੱਥੇ ਅਮਰੀਕਾ ਕੈਨੇਡਾ ਵਿੱਚ ਵੀ ਸੰਗਤਾਂ ਬੈਠੀਆਂ ਨੇ, ਵੀ ਉਹ ਇਸ ਉਪਦੇਸ਼ 'ਤੇ ਕਿਵੇਂ ਅਮਲ ਕਰ ਸਕਦੀਆਂ? ਉਹਨਾਂ ਲਈ ਫਿਰ ਇਹ ਅਰਥ ਮਹਾਂਪੁਰ ਕਰਦੇ ਸਨ, ਉੱਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇਂ। ਵੀ ਹਰ ਗੁਰਸਿੱਖ ਮਾਈ ਭਾਈ ਨੂੰ ਵੀ ਅੰਮ੍ਰਿਤ ਵੇਲੇ ਉੱਠ ਕੇ ਉੱਦਮ ਕਰਨਾ ਚਾਹੀਦਾ ਹੈ, ਜਾਂ ਗੁਰੂ ਦਾ ਸਿੱਖ ਪ੍ਰਭਾਤ ਵੇਲੇ ਹਮੇਸ਼ਾ ਉੱਦਮ ਕਰਦਾ ਹੈ ਅਤੇ ਪਹਿਲਾਂ ਪਾਣੀ ਨਾਲ ਇਸ਼ਨਾਨ ਕਰਦਾ ਹੈ, ਫਿਰ ਅੰਮ੍ਰਿਤਸਰ ਨਾਵੇ, ਫਿਰ ਬਾਣੀ ਦੇ ਅੰਮ੍ਰਿਤ ਸਰੋਵਰ ਦੇ ਵਿੱਚ ਨਹਾਉਂਦੇ, ਭਾਵ ਕਰ ਇਸ਼ਨਾਨ ਸਿਮਰ ਪ੍ਰਵੇ ਆਪਣਾ। ਪਹਿਲਾਂ ਪਾਣੀ ਨਾਲ ਇਸ਼ਨਾਨ ਕਰਨਾ ਅਤੇ ਫਿਰ ਬਾਣੀ ਦੇ ਨਿਤਨੇਮ ਦੇ ਵਿੱਚ ਜੁੜ ਜਾਣਾ, ਅਥਵਾ ਨਾਮ ਦੇ ਤੀਰਥ ਵਿੱਚ ਨਹਾਉਣਾ ਹੈ। ਨਾਮ ਨੂੰ ਅੰਮ੍ਰਿਤ ਦਾ ਅੰਮ੍ਰਿਤਸਰ ਵੀ ਬਾਣੀ ਵਿੱਚ ਕਈ ਥਾਵਾਂ 'ਤੇ ਲਿਖਿਆ ਮਿਲਦਾ ਹੈ, ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਇਉਂ ਗੁਰੂ ਮਹਾਰਾਜ ਨੇ ਦੂਹਰੇ ਅਰਥਾਂ ਵਾਲਾ ਸ਼ਬਦ ਅੰਮ੍ਰਿਤਸਰ ਵਰਤਿਆ ਹੈ। ਤੀਜਾ ਅੰਮ੍ਰਿਤਸਰ ਸਤਸੰਗਤ ਦਾ ਵੀ ਨਾਮ ਹੈ। ਪਹਿਲਾਂ ਗੁਰਸਿੱਖ ਨੂੰ ਸਰੋਵਰ ਵਿੱਚ ਜਲ ਦੇ ਨਾਲ ਇਸ਼ਨਾਨ ਕਰਨਾ ਚਾਹੀਦਾ ਹੈ ਅਤੇ ਫਿਰ ਜਿਹੜਾ ਉੱਥੇ ਅੰਮ੍ਰਿਤ ਬਾਣੀ ਦਾ ਉਚਾਰਨ ਹੁੰਦਾ ਹੈ, ਸਤਸੰਗਤ ਰੂਪੀ ਅੰਮ੍ਰਿਤ ਸਰੋਵਰ ਦੇ ਵਿੱਚ ਜਾ ਕੇ ਬਾਣੀ ਦਾ ਸਰਵਣ ਕਰਨਾ ਚਾਹੀਦਾ। ਇਹ ਅੰਮ੍ਰਿਤ ਸਰੋਵਰ ਦਾ ਇਸ਼ਨਾਨ ਹਰ ਗੁਰਸਿੱਖ ਮਾਈ ਭਾਈ ਨੂੰ ਕਰਨਾ ਚਾਹੀਦਾ ਹੈ।
ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲਹਿ ਜਾਵੈ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਗੁਰਸਿੱਖ ਦੀ ਨਿਤ ਕਰਨੀ ਦਾ ਉਪਦੇਸ਼ ਦਿੰਦੇ ਹਨ ਵੀ ਜਿਹੜਾ ਗੁਰਸਿੱਖ ਹੈ ਉਪਦੇਸ਼ ਗੁਰੂ, ਗੁਰੂ ਤੋਂ ਉਪਦੇਸ਼ ਲੈ ਕੇ ਅਤੇ ਫਿਰ ਹਰ ਹਰ ਜਪ ਜਾਪੈ, ਜੋ ਗੁਰੂ ਵੱਲੋਂ ਉਸਨੂੰ ਗੁਰਮੰਤਰ ਦੀਖਿਆ ਮੰਤਰ ਪ੍ਰਾਪਤ ਹੋਇਆ ਹੈ, ਚਾਹੇ ਉਹ ਮੂਲ ਮੰਤਰ ਹੈ ਚਾਹੇ ਵਾਹਿਗੁਰੂ ਮੰਤਰ ਹੈ, ਅਤੇ ਫਿਰ ਵਾਹਿਗੁਰੂ 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 ਇਸ ਜਾਪ ਨੂੰ ਜਪੇ, ਇਹਦਾ ਫਲ ਸਭ ਕਿਲਵਕ ਪਾਪ ਦੁੱਖ ਲੈ ਜਾਵੇ ਅਤੇ ਸਾਰੇ ਕਿਲਵਕ ਦਾਰਥ ਜਿਹੜੇ ਬੱਜਰ ਪਾਪ ਨੇ ਅਤੇ ਸਮਾਨ ਪਾਪ ਨੇ ਅਤੇ ਸਾਰੇ ਦੋਸ਼ ਵੀ ਲੈ ਜਾਂਦੇ ਨੇ। ਲਓ ਹਜ਼ੂਰ ਕਹਿੰਦੇ ਨੇ ਜਿਹੜਾ ਗੁਰੂ ਤੋਂ ਉਪਦੇਸ਼ ਲੈ ਕੇ ਪਾਪ ਗੁਰੂ ਦੀ ਦੱਸੀ ਮਰਯਾਦਾ ਅਨੁਸਾਰ ਅਤੇ ਹੁਣ ਦੇ ਹਿਸਾਬ ਨਾਲ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਅਤੇ ਜਿਹੜਾ ਗੁਰਸਿੱਖ ਗੁਰਮੰਤਰ ਦਾ ਜਾਪ ਕਰਦਾ ਹੈ ਵੀ ਉਹਦੇ ਸਾਰੇ ਬੱਜਰ ਪਾਪ ਵੀ ਅਤੇ ਸਮਾਨ ਪਾਪ ਵੀ ਸਾਰੇ ਦੋਸ਼ ਲੈ ਜਾਂਦੇ ਹਨ।
ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿਦਿਆ ਉੱਠਦਿਆਂ ਹਰ ਨਾਮ ਧਿਆਵੈ।
ਲੋ ਭਾਈ ਗੁਰਸਿੱਖ ਦਾ ਇਹ ਨਿਤ ਕਰਮ ਹੁੰਦਾ ਹੈ, ਫਿਰ ਉਹ ਦਿਨ ਚੜ੍ਹੇ ਸਤਿਗੁਰੂ ਦੀ ਬਾਣੀ ਨੂੰ ਗਾਉਂਦਾ ਹੈ, ਜਿਵੇਂ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਵੀ ਉਹ ਦਿਨ ਚੜ੍ਹੇ ਦਰਬਾਰ ਸਾਹਿਬ ਤਾਂ ਤਕਰੀਬਨ ਹਮੇਸ਼ਾ ਹੀ ਸਾਰਾ ਦਿਨ ਹੀ ਅੰਮ੍ਰਿਤ ਵੇਲੇ ਤੋਂ ਲੈ ਕੇ ਕੀਰਤਨ ਹੁੰਦਾ ਹੀ ਰਹਿੰਦਾ। ਹਜ਼ੂਰ ਕਹਿੰਦੇ ਨੇ ਇਸ ਤਰ੍ਹਾਂ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਗੁਰਸਿੱਖ ਨੂੰ ਚਾਹੀਦਾ ਹੈ ਕਿ ਫਿਰ ਦਿਨ ਚੜ੍ਹੇ ਉਹ ਗੁਰਬਾਣੀ ਨੂੰ ਗਾਵੇ, ਭਾਵ ਗੁਰਬਾਣੀ ਦਾ ਕੀਰਤਨ ਕਰੇ ਅਤੇ ਫਿਰ ਜਦੋਂ ਆਪਣੇ ਕਾਰ ਵਿਹਾਰ ਦੇ ਵਿੱਚ ਲੱਗੇ ਬਹਿੰਦਿਆਂ ਉੱਠਦਿਆਂ ਹਰ ਨਾਮ 'ਤੇ ਆਵੇ, ਬਹਿੰਦਿਆਂ ਵੀ ਉੱਠਦਿਆਂ ਵੀ ਉਸ ਵੇਲੇ ਵਾਹਿਗੁਰੂ ਨਾਮ ਨੂੰ ਧਿਆਉਂਦਾ ਰਹੇ, ਭਾਵ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦਾ ਹੈ।
ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜੋ ਗੁਰਸਿੱਖ ਆਉਂਦੇ ਜਾਂਦੇ ਸਵਾਸਾਂ ਦੇ ਨਾਲ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਦਾ ਹੈ, ਉਸ ਵਾਹਿਗੁਰੂ ਨੂੰ ਚੇਤੇ ਕਰਦਾ ਹੈ, ਸੋ ਗੁਰਸਿੱਖ ਗੁਰੂ ਮਨ ਭਾਵੈ। ਉਹ ਬਈ ਗੁਰਸਿੱਖ ਗੁਰੂ ਦੇ ਮਨ ਨੂੰ ਗੁਰੂ ਦੇ ਮਨ ਵਿੱਚ ਪਾ ਜਾਂਦਾ ਹੈ। ਜਿਹੜਾ ਸਵਾਸ ਗ੍ਰਾਸ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੇ ਉਹ ਗੁਰਸਿੱਖ ਗੁਰੂ ਦੇ ਮਨ ਨੂੰ ਚੰਗਾ ਲੱਗਦਾ ਹੈ।
ਜਿਸਨੂੰ ਦਇਆਲ ਹੋਵੇ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ।
ਲੋ ਹਜ਼ੂਰ ਕਹਿੰਦੇ ਨੇ, ਜਿਸ ਉੱਤੇ ਮੇਰਾ ਸਵਾਮੀ ਮਾਲਕ ਅਕਾਲ ਪੁਰਖ ਵਾਹਿਗੁਰੂ ਦਿਆਲੂ ਹੁੰਦਾ ਹੈ, ਮਿਹਰਬਾਨ ਹੁੰਦਾ ਹੈ, ਪ੍ਰਸੰਨ ਹੁੰਦਾ ਹੈ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ। ਵੀ ਉਸ ਗੁਰਸਿੱਖ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਸੁਣਾਉਂਦੇ ਨੇ, ਭਾਵ ਉਹੀ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦੀ ਦੀਖਿਆ ਤੇ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਦਾ ਹੈ।
ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ।
ਲੋਹਣ ਅੰਤਲੀ ਪੰਕਤੀ ਵਿੱਚ ਹਜ਼ੂਰ ਫਰਮਾਉਂਦੇ ਨੇ ਵੀ ਗੁਰਮੁਖੋ, ਮੈਂ ਐਸੇ ਗੁਰਸਿੱਖ ਦੀ ਮੈਂ ਉਸ ਗੁਰਸਿੱਖ ਦੀ ਚਰਨਾਂ ਦੀ ਧੂੜ ਮੰਗਦਾ ਹਾਂ ਜੋ ਆਪ ਜਪੈ ਅਵਰਹ ਨਾਮ ਜਪਾਵੈ। ਜਿਹੜਾ ਆਪ ਵੀ ਨਾਮ ਜਪਦਾ ਹੈ ਅਤੇ ਹੋਰਾਂ ਨੂੰ ਵੀ ਨਾਮ ਜਪਾਉਂਦਾ ਹੈ। ਪਹਿਲਾਂ ਆਪ ਜਪਣ ਦੀ ਗੱਲ ਗੁਰੂ ਮਹਾਰਾਜ ਨੇ ਲਿਖੀ ਹੈ, ਜਿਹੜਾ ਪਹਿਲਾਂ ਆਪ ਜਪਦਾ ਹੈ, ਆਪ ਕਮਾਈ ਕਰਦਾ ਹੈ ਅਤੇ ਫਿਰ ਹੋਰਾਂ ਨੂੰ ਵੀ ਜਪਾਉਂਦਾ ਹੈ। ਇਹਦਾ ਮਤਲਬ ਹੋਰਾਂ ਨੂੰ ਵੀ ਇਹ ਉਪਦੇਸ਼ ਦਿੰਦਾ, ਭਾਈ ਤੁਸੀਂ ਨਾਮ ਜਪੋ ਅਤੇ ਗੁਰੂ ਵਾਲੇ ਹੋ ਕੇ ਜਪੋ, ਇਹਦੇ ਨਾਲ ਤੁਹਾਡੇ ਜੀਵਨ ਦੀ ਸਫਲਤਾ ਹੋਵੇਗੀ। ਐਸੇ ਗੁਰਸਿੱਖ ਦੇ ਵੀ ਮੈਂ ਚਰਨਾਂ ਦੀ ਧੂੜ ਜਾਚਦਾ ਹਾਂ।
ਪੌੜੀ ਜੋ ਤੁਧ ਸੱਚ ਧਿਆਏ ਦੇ ਸੇ ਵਿਰਲੇ ਥੋੜੇ।
ਲੋਹਣ ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਕਰਦੇ ਹਨ। ਹੇ ਵਾਹਿਗੁਰੂ ਜੀ, ਜੋ ਤੈਨੂੰ ਤੇ ਆਉਂਦੇ ਨੇ, ਜੋ ਤੇਰਾ ਸਿਮਰਨ ਕਰਦੇ ਨੇ, ਸੇ ਵਿਰਲੇ ਥੋੜੇ। ਵੀ ਉਹ ਤਾਂ ਵਿਰਲੇ ਨੇ, ਜੇ ਉਹਨਾਂ ਦੀ ਗਿਣਤੀ ਕਰੀਏ ਬਹੁਤ ਥੋੜੇ ਉਂਗਲਾਂ ਤੇ ਗਿਣਵੇਂ ਐਸੇ ਮਹਾਂਪੁਰਖ ਮਿਲਣਗੇ, ਜਿਵੇਂ ਹਜ਼ੂਰ ਨੇ ਹੋਰ ਥਾਂ 'ਤੇ ਵੀ ਲਿਖਿਆ ਹੈ, ਜਗ ਮੈਂ ਉੱਤਮ ਕੱਢੀਏ ਵਿਰਲੇ ਕਈ ਕੇ, ਅਥਵਾ ਕੋਟਨ ਮੈਂ ਨਾਨਕ ਨਾਰਾਇਣ ਜਿਹੇ ਚੀਤ। ਉਹ ਤਾਂ ਕਰੋੜਾਂ ਵਿੱਚੋਂ ਹੀ ਇੱਕ ਅੱਧਾ ਹੁੰਦਾ ਜਿਹੜਾ ਹਰ ਵੇਲੇ ਵਾਹਿਗੁਰੂ ਦਾ ਸਿਮਰਨ ਕਰਦਾ ਹੈ।
ਜੋ ਮਨ ਚਿੱਤ ਇੱਕ ਅਰਾਧ ਦੇ ਤਿਨ ਕੀ ਬਰਕਤ ਖਾਹੇ ਅਸੰਖ ਕਰੋੜੇ।
ਲੋਹਣ ਉਹਨਾਂ ਮਹਾਂਪੁਰਖਾਂ ਦੀ ਵਡਿਆਈ ਸਤਿਗੁਰੂ ਕਹਿੰਦੇ ਨੇ ਜੋ ਮਨ ਕਰਕੇ ਤੇ ਚਿੱਤ ਕਰਕੇ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਆਰਾਧਦੇ ਨੇ, ਭਾਵ ਜੋ ਇੱਕ ਮਨ ਇੱਕ ਚਿੱਤ ਹੋ ਕੇ ਉਸ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਤਿਨ ਕੀ ਬਰਕਤ ਖਾਹੇ ਅਸੰਖ ਕਰੋੜੇ। ਫਿਰ ਉਹਨਾਂ ਦੀ ਬਰਕਤ ਵੀ ਜਿਹੜੇ ਅਣਗਿਣਤ ਕਰੋੜਾਂ ਲੋਕ ਖਾਂਦੇ ਨੇ, ਭਾਵ ਜਿਹੜੇ ਪੂਰਨ ਕਮਾਈ ਵਾਲੇ ਬੰਦਗੀ ਵਾਲੇ ਮਹਾਂਪੁਰਖ ਹੁੰਦੇ ਨੇ, ਅਤੇ ਫਿਰ ਉਹਨਾਂ ਦੀ ਜਿਹੜੀ ਕਮਾਈ ਦੀ ਬਰਕਤ ਹੈ ਨਾ, ਗੁਰਮੁਖ ਕੋਟ ਉਧਾਰਦਾ ਦੇ ਨਾਂ ਹੈ ਇੱਕ ਕਣੀ, ਵੀ ਉਹ ਗੁਰਮੁਖ ਕਰੋੜਾਂ ਦਾ ਉਧਾਰ ਕਰ ਦਿੰਦਾ ਹੈ ਇੱਕ ਨਾਮ ਦੀ ਕਣੀ ਦੇ ਨਾਲ। ਅਤੇ ਉਹਨਾਂ ਦੀ ਜਿਹੜੀ ਬਰਕਤ ਹੈ ਮਹਾਂਪੁਰਖਾਂ ਦੀ, ਆਪਣੀ ਕਮਾਈ ਦੀ ਭਗਤੀ ਦੀ ਬਰਕਤ ਵੀ ਅਣਗਿਣਤ, ਭਾਵ ਕਰੋੜਾਂ ਲੋਕ ਖਾਂਦੇ ਹਨ।
ਤੁਧਨੋ ਸਭ ਧਿਆਏ ਦੀ ਸੇ ਥਾਏ ਪਏ ਜੋ ਸਾਹਿਬ ਲੋੜੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਸਾਰੀ ਸ੍ਰਿਸ਼ਟੀ ਤੈਨੂੰ ਹੀ ਤੇ ਧਿਆਉਂਦੀ ਹੈ, ਭਾਵ ਜਿਤਨੇ ਵੀ ਪਸ਼ੂ ਪੰਛੀ ਨੇ, ਜੀਵ ਜੰਤ ਨੇ, ਪੌਣ ਪਾਣੀ ਆਦਿਕ ਤੱਤ ਨੇ, ਧਰਤੀ ਅਤੇ ਆਕਾਸ਼ ਨੇ, ਸਾਰੇ ਤੈਨੂੰ ਧਿਆਉਂਦੇ ਨੇ। ਅਤੇ ਨਾਲ ਹੀ ਸਤਿਗੁਰੂ ਕਹਿੰਦੇ ਨੇ ਸੇ ਥਾਂ ਪਏ ਜੋ ਸਾਹਿਬ ਲੋੜੇ। ਹਾਂ, ਜੋ ਸਾਹਿਬ ਨੂੰ ਲੋੜੇ ਦਾ ਅਰਥ ਚਾਹੁੰਦੇ ਨੇ, ਭਾਵ ਜਿਨ੍ਹਾਂ ਦੇ ਮਨ ਦੇ ਵਿੱਚ ਕੇਵਲ ਵਾਹਿਗੁਰੂ ਦੇ ਦਰਸ਼ਨਾਂ ਦੀ ਤਾਂਘ ਹੁੰਦੀ ਹੈ, ਸੇ ਥਾਂ ਪਏ, ਉਹ ਅਸਲੀ ਥਾਂ ਪਏ ਨੇ, ਉਹ ਲਿਖੇ ਲੱਗੇ ਨੇ, ਉਹ ਵਾਹਿਗੁਰੂ ਦੀ ਦਰਗਾਹ ਵਿੱਚ ਵੀ ਪ੍ਰਵਾਨ ਹੋਏ ਹਨ।
ਜੋ ਮਨ ਚਿੱਤ ਇੱਕ ਅਰਾਧ ਦੇ ਤਿਨ ਕੀ ਬਰਕਤ ਖਾਹੇ ਅਸੰਖ ਕਰੋੜੇ। ਤੁਧਨੋ ਸਭ ਧਿਆਏ ਦੀ ਸੇ ਥਾਏ ਪਏ ਜੋ ਸਾਹਿਬ ਲੋੜੇ। ਜੋ ਬਿਨ ਸਤਿਗੁਰ ਸੇਵੇ ਖਾਂਦੇ ਪਹਿਨਦੇ ਸੇ ਮੂਏ ਮਰ ਜੰਮੇ ਕੋੜੇ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਬਿਨਾਂ ਸਤਿਗੁਰੂ ਦੀ ਸੇਵਾ ਤੋਂ ਕੋਈ ਪਦਾਰਥ ਖਾਂਦੇ ਨੇ ਅਤੇ ਬਸਤਰ ਪਹਿਨਦੇ ਨੇ, ਉਹਨਾਂ ਦੀ ਹਾਲਤ ਕਿਹੋ ਜਿਹੀ ਹੁੰਦੀ ਹੈ? ਹਜ਼ੂਰ ਕਹਿੰਦੇ ਸੇ ਮੋਏ ਮਰ ਜੰਮੇ ਕੋੜੇ, ਵੀ ਉਹ ਤਾਂ ਜਿਹੜੇ ਕੋੜੇ ਨੇ ਮਰੇ ਹੋਏ ਨੇ, ਭਾਵ ਉਹਨਾਂ ਦੇ ਵਿੱਚ ਆਤਮਕ ਜੀਵਨ ਤਾਂ ਪਹਿਲਾਂ ਹੀ ਨਹੀਂ ਹੈ, ਅਤੇ ਮਰ ਜੰਮੇ ਅਤੇ ਫਿਰ ਵਾਰ ਵਾਰ ਉਹ ਜੰਮਦੇ ਮਰਦੇ ਰਹਿੰਦੇ ਨੇ। ਅਤੇ ਜਿਹੜੇ ਭਾਈ ਗੁਰੂ ਦੀ ਸੇਵਾ ਵੀ ਕਰਦੇ ਨੇ, ਉਹਨਾਂ ਦਾ ਖਾਧਾ ਪੀਤਾ ਵੀ ਸਫਲ ਹੋ ਜਾਂਦਾ ਹੈ, ਅਤੇ ਫਿਰ ਉਹਨਾਂ ਦਾ ਆਉਣਾ ਵੀ ਸਫਲ ਅਤੇ ਜਾਣਾ ਵੀ ਸਫਲ ਹੋ ਜਾਂਦਾ ਹੈ। ਜਿਹੜੇ ਬਿਨਾਂ ਸਤਿਗੁਰੂ ਦੀ ਸੇਵਾ ਤੋਂ ਖਾਂਦੇ ਪਹਿਨਦੇ ਨੇ, ਉਹ ਤਾਂ ਕੋੜੇ ਹਮੇਸ਼ਾ ਲਈ ਪਹਿਲਾਂ ਵੀ ਆਤਮਕ ਜੀਵਨ ਵੱਲੋਂ ਮਰੇ ਹੋਏ ਨੇ ਤੇ ਫਿਰ ਬਾਰ ਬਾਰ ਜੰਮਦੇ ਮਰਦੇ ਰਹਿੰਦੇ ਹਨ।
ਓਏ ਹਾਜ਼ਰ ਮਿੱਠਾ ਬੋਲਦੇ ਬਾਹਰ ਵਿਸ ਕੱਢੈ ਮੁਖ ਘੋਲੇ।
ਲੋ ਉਹਨਾਂ ਦੀ ਹਾਲਤ ਕੀ ਹੁੰਦੀ ਹੈ? ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਜਦੋਂ ਹਾਜ਼ਰ ਸਾਹਮਣੇ ਹੁੰਦੇ ਨੇ ਉਸ ਵੇਲੇ ਤਾਂ ਮਿੱਠਾ ਬੋਲਦੇ ਨੇ, ਜੀ ਜੀ ਆਖਦੇ ਨੇ, ਅਤੇ ਬਾਹਰ ਵਿਸ ਕੱਢੈ ਮੁਖ ਘੋਲੇ ਜਦੋਂ ਬਾਹਰ ਚਲੇ ਜਾਂਦੇ ਨੇ ਆਪਣੇ ਜਿਹੜੇ ਉਹਨਾਂ ਦੇ ਕੋਈ ਲੰਗੋਟੀਏ ਯਾਰ ਉਹਨਾਂ ਦੇ ਵਿੱਚ ਜਾ ਕੇ ਬੈਠਦੇ ਨੇ, ਫਿਰ ਉੱਥੇ ਉਹ ਵੀ ਆਪਣੇ ਮੂੰਹ ਵਿੱਚੋਂ ਵਿਉਹ ਘੋਲ ਘੋਲ ਕੇ ਕੱਢਦੇ ਨੇ, ਭਾਵ ਮੂੰਹ 'ਤੇ ਆ ਕੇ ਮਿੱਠਾ ਬੋਲਣਾ ਅਤੇ ਪਿੱਛ ਪਿੱਛੋਂ ਪਿੱਠ ਪਿੱਛੇ ਬਦਖੋਈ ਕਰਦੇ ਨੇ, ਬੁਰਾ ਭਲਾ ਬੋਲਦੇ ਹਨ।
ਮਨ ਖੋਟੇ ਦਈਏ ਵਿਛੋੜੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਐਸੇ ਜਿਹੜੇ ਖੋਟੇ ਮਨਾਂ ਵਾਲੇ ਲੋਕ ਨੇ ਦਈਏ ਵਿਛੋੜੇ, ਉਹ ਦਈਏ ਵਾਹਿਗੁਰੂ ਪਰਮੇਸ਼ਰ ਨੇ ਹੀ ਵਿਛੋੜ ਦਿੱਤੇ ਨੇ। ਇਹਦਾ ਮਤਲਬ ਇਹ ਹੈ ਵੀ ਭਗਤਾਂ ਤੈਸਾ ਸਾਰੀਆ ਜੋੜ ਕਦੇ ਨਾ ਆਇਆ, ਗੁਰਮੁਖਾਂ ਅਤੇ ਮਨਮੁੱਖਾਂ ਦਾ ਕੋਈ ਸਾਥ ਨਹੀਂ ਰਲਦਾ। ਇਸੇ ਲਈ ਸਤਿਗੁਰੂ ਕਹਿੰਦੇ ਜਿਹੜੇ ਐਸੇ ਖੋਟੇ ਮਨਾਂ ਵਾਲੇ ਨੇ ਉਹ ਤਾਂ ਦਈਏ ਨੇ ਵਿਛੋੜ ਹੀ ਦਿੱਤੇ ਨੇ, ਉਹ ਤਾਂ ਵਾਹਿਗੁਰੂ ਨੇ ਵਿਛੋੜ ਹੀ ਦਿੱਤੇ ਨੇ। ਜਿਹੜੇ ਐਸੇ ਖੋਟੇ ਮਨਾਂ ਵਾਲੇ ਨੇ ਉਹ ਗੁਰਮੁਖਾਂ ਦੇ ਨਾਲ ਗੁਰੂ ਦੀ ਸੰਗਤ ਨਾਲ ਰਲ ਹੀ ਨਹੀਂ ਸਕਦੇ, ਵਾਹਿਗੁਰੂ ਨੇ ਉਹਨਾਂ ਨੂੰ ਪਹਿਲਾਂ ਹੀ ਵਿਛੋੜ ਦਿੱਤਾ ਹੈ। ਉਹ ਸੰਗਤ ਤੋਂ ਅਲੱਗ ਥਲੱਗ ਹੋ ਜਾਂਦੇ ਨੇ, ਗੁਰੂ ਤੋਂ ਵੀ ਦੂਰ ਚਲੇ ਜਾਂਦੇ ਨੇ, ਮਨ ਕਰਕੇ ਤਾਂ ਪਹਿਲਾਂ ਹੀ ਦੂਰ ਹੁੰਦੇ ਨੇ, ਫਿਰ ਤਨ ਕਰਕੇ ਵੀ ਮਨ ਖੋਟੇ ਦਈਏ ਵਿਛੋੜੇ, ਅਤੇ ਖੋਟੇ ਮਨਾਂ ਵਾਲਿਆਂ ਨੂੰ ਵਾਹਿਗੁਰੂ ਸੰਗਤ ਤੋਂ ਦੂਰ ਵਿਛੋੜ ਦਿੰਦਾ ਹੈ, ਉਹਨਾਂ ਨੂੰ ਦੂਰ ਤੱਕ ਦਿੰਦਾ ਹੈ। ਸੋ ਸਾਹਿਬ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਮਹਾਨ ਬਖਸ਼ਿਸ਼ ਕੀਤੀ ਸਾਨੂੰ, ਪਾਵਨ ਪਵਿੱਤਰ ਅਤੇ ਬੜੇ ਸੁੰਦਰ ਅਤੇ ਅਮੋਲਕ ਉਪਦੇਸ਼ ਬਖਸ਼ਿਸ਼ ਕੀਤੇ ਨੇ। ਕੁਝ ਇਤਿਹਾਸਕ ਜਿਹੜੇ ਘਟਨਾਵਾਂ ਨੇ ਉਹਨਾਂ ਵੱਲ ਵੀ ਸੰਕੇਤ ਸਤਿਗੁਰੂ ਮਹਾਰਾਜ ਨੇ ਦਿੱਤੇ ਨੇ, ਜਿਹੜੇ ਗੁਰੂ ਮਹਾਰਾਜ ਦੇ ਸਾਹਮਣੇ ਵਾਕਿਆਤ ਹੋਏ ਸਨ ਅਤੇ ਵਿੱਚ ਵਿੱਚ ਉਹਨਾਂ ਦਾ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜ਼ਿਕਰ ਕੀਤਾ ਹੈ। ਅਸਲੀ ਸਿਧਾਂਤ ਇਹੀ ਹੈ ਵੀ ਸਾਨੂੰ ਗੁਰੂ ਵਾਲੇ ਹੋ ਕੇ ਗੁਰੂ ਦੀ ਆਗਿਆ ਮੰਨਣੀ ਚਾਹੀਦੀ ਹੈ ਅਤੇ ਆਪਣੇ ਮਨ ਵਿੱਚ ਬੁਰੀ ਭਾਵਨਾ ਅਤੇ ਭੈੜੀ ਸੋਚ ਲੈ ਕੇ ਗੁਰੂ ਮਹਾਰਾਜ ਦੇ ਕੋਲ ਨਹੀਂ ਆਉਣਾ ਚਾਹੀਦਾ, ਅਤੇ ਨਹੀਂ ਤਾਂ ਜਿਹੋ ਜਿਹੀ ਭਾਵਨਾ ਉਹੋ ਜਿਹਾ ਫਲ ਚੰਗਾ ਮਾੜਾ ਦੁੱਖ ਸੁੱਖ ਮਾਨ ਅਤੇ ਅਪਮਾਨ ਰੂਪ ਦੇ ਵਿੱਚ ਸਾਨੂੰ ਪ੍ਰਾਪਤ ਹੁੰਦਾ ਹੈ। ਸਤਿਗੁਰੂ ਮਿਹਰ ਕਰਨ ਇਹ ਸਿੱਖਿਆ ਸਾਡੇ ਹਿਰਦੇ ਵਿੱਚ ਵਸੇ। ਸਭ ਸੰਗਤਾਂ ਦਾ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਓਏ ਹਾਜ਼ਰ ਮਿੱਠਾ ਬੋਲਦੇ ਬਾਹਰ ਵਿਸ ਕੱਢੈ ਮੁਖ ਘੋਲੇ, ਮਨ ਖੋਟੇ ਦਈਏ ਵਿਛੋੜੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।